I'm Harinder Jaur. I'm interviewing with Mrs. Harbhajan Kaur Bose, 17th of September 1994. ਤੁਹਾਡਾ ਕੀ ਨਾਂ ਹੈ ਤੇ ਹੁਣ ਤੁਹਾਡੀ ਕਿੰਨੀ ਉਮਰ ਹੈ ਤੇ ਤੁਸੀਂ ਕਿੱਥੇ ਪੈਦਾ ਹੋਏ ਸੀ?
ਮੇਰਾ ਨਾਂ ਹਰਭਜਨ ਕੌਰ, ਮੇਰੀ ਉਮਰ 56 ਸਾਲ ਦੀ ਹੈ। ਮੈਂ ਇੰਡੀਆ ਦੇ ਵਿੱਚ ਪੈਦਾ ਹੋਈ।
ਇੰਡੀਆ ਤੋਂ ਤੁਸੀਂ ਕਿਸ ਸਾਲ ਵਿੱਚ ਇੰਗਲੈਂਡ ਆਏ ਸੀ ਅਤੇ ਤੁਸੀਂ ਉੱਥੋਂ ਕਿਸ ਤਰ੍ਹਾਂ ਦੀ ਫੈਮਿਲੀ ਵਿੱਚੋਂ ਆਏ ਸੀ, ਕੀ ਕਰਦੇ ਸੀ?
ਮੈਂ ਇੰਡੀਆ ਦੇ ਵਿੱਚੋਂ 1962 ਵਿੱਚ ਇੱਥੇ ਆਈ ਸੀ। ਮੈਂ ਇੰਡੀਆ ਦੇ ਵਿੱਚੋਂ ਸਟੇਟ ਪੰਜਾਬ ਵਿੱਚੋਂ ਆਈ ਹਾਂ। ਉੱਥੇ ਮੈਂ ਸਟੂਡੈਂਟ ਸੀ।
ਤੇ ਤੁਸੀਂ ਕਿਸ ਤਰ੍ਹਾਂ ਦੀ ਫੈਮਿਲੀ ਵਿੱਚੋਂ ਆਏ, ਕੀ ਕਰਦੇ ਸੀ ਤੁਹਾਡਾ ਪਰਿਵਾਰ?
ਸਾਡਾ ਪਰਿਵਾਰ ਜ਼ਿਮੀਂਦਾਰ ਫੈਮਿਲੀ 'ਚੋਂ ਮੈਂ ਆਈ ਸੀ। ਸਾਡਾ ਪਰਿਵਾਰ ਮੋਸਟਲੀ ਖੇਤੀਬਾੜੀ ਦਾ ਕੰਮ ਕਰਦੇ।
ਤੁਸੀਂ ਕਿੰਨੇ ਭੈਣ ਭਰਾ ਸੀ?
ਅਸੀਂ 5 ਭੈਣਾਂ ਅਤੇ 2 ਭਰਾ।
ਅਤੇ ਤੁਹਾਡਾ ਇੰਗਲੈਂਡ ਵਿੱਚ ਆਉਣ ਦਾ ਕੀ ਕਾਰਨ ਸੀ?
ਮੇਰੇ ਹਸਬੈਂਡ ਇੱਥੇ ਸਟੂਡੈਂਟ ਦੇ ਤੌਰ 'ਤੇ ਆਏ ਸੀ ਪੜ੍ਹਨ ਲਈ। ਬਾਅਦ ਵਿੱਚ ਇੱਥੇ ਸੈਟਲ ਹੋਣਾ ਇਹਨਾਂ ਨੇ ਪਸੰਦ ਕੀਤਾ। ਫਿਰ ਮੈਂ ਆਪਣੇ ਹਸਬੈਂਡ ਦੇ ਕੋਲ ਇਹਨਾਂ ਦੇ ਨਾਲ ਰਹਿਣ ਵਾਸਤੇ ਪਰਿਵਾਰ ਵਿੱਚ ਆਏ ਸੀ।
ਇਹਦਾ ਮਤਲਬ ਕਿ ਤੁਹਾਡਾ ਵਿਆਹ ਇੰਡੀਆ ਵਿੱਚ ਹੋਇਆ?
ਇੰਡੀਆ ਵਿੱਚ ਹੋਇਆ। ਹਸਬੈਂਡ ਦੇ ਨਾਲ ਜੁਆਇਨ ਤਾਂ ਕਰਨਾ ਹੀ ਸੀ।
ਠੀਕ ਆ ਜੀ। ਹਾਈਫੀਲਡ ਵਿੱਚ ਰਹਿਣ ਦਾ ਤੁਸੀਂ ਕਿਉਂ ਵਿਚਾਰ ਬਣਾਇਆ ਅਤੇ ਕਿਉਂ ਚੁਣਿਆ?
ਹਾਈਫੀਲਡ ਵਿੱਚ ਰਹਿਣ ਦਾ ਵਿਚਾਰ ਇਸ ਲਈ ਬਣਿਆ ਕਿ ਮੇਰੇ ਹਸਬੈਂਡ ਰੇਲਵੇ ਦੇ ਵਿੱਚ ਕੰਮ ਕਰਦੇ ਸੀ। ਟਾਈਮ ਦੇ ਲਿਹਾਜ਼ ਦੇ ਨਾਲ ਰੇਲਵੇ ਸਟੇਸ਼ਨ ਤੋਂ ਹਾਈਫੀਲਡ ਨਜ਼ਦੀਕ ਪੈਂਦਾ ਸੀ। ਕੋਈ ਬੱਸ ਕੈਚ ਨਹੀਂ ਫੜਨੀ ਪੈਂਦੀ ਸੀ, ਪੈਦਲ ਤੁਰ ਕੇ ਜਾ ਹੋ ਜਾਂਦਾ ਸੀ। ਦੂਸਰੀ ਚੀਜ਼ ਇਹ ਕਿ ਜਿਹੜੀ ਮਜੋਰਿਟੀ ਲੋਕ ਸੀ ਪੰਜਾਬੀ, ਉਹ ਹਾਈ ਫੀਲਡ ਦੇ ਵਿੱਚ ਮੂਵ ਹੋਇਆ ਸੀ।
ਜਦੋਂ ਤੁਸੀਂ ਆਏ ਉਦੋਂ ਕਿੰਨੀਆਂ ਕੁ ਫੈਮਿਲੀਜ਼ ਹਾਈ ਫੀਲਡ ਵਿੱਚ ਆਪਣੀਆਂ ਏਸ਼ੀਅਨ ਰਹਿੰਦੇ ਸੀ?
ਜਦ ਮੈਂ ਏਸ਼ੀਅਨ ਫੈਮਿਲੀਆਂ ਕੋਈ 5-7 ਰਹਿੰਦੀਆਂ ਹੋਣੀਆਂ, 5 ਜਾਂ 7 ਸੀ ਜਿਹਨਾਂ ਨੂੰ ਮੈਂ ਜਾਣਦੀ।
ਅਤੇ ਤੁਸੀਂ ਕਿੱਥੇ ਆਏ ਸੀ ਸਭ ਤੋਂ ਪਹਿਲਾਂ?
ਸਭ ਤੋਂ ਪਹਿਲਾਂ ਮੈਂ 94 ਸੈਂਟ ਸੇਵੀਅਰਸ ਰੋਡ ਵਿੱਚ ਆਈ।
ਅਤੇ ਤੁਹਾਨੂੰ ਹਾਈ ਫੀਲਡ ਕਿਸ ਤਰ੍ਹਾਂ ਦਾ ਲੱਗਾ ਉਸ ਵੇਲੇ ਜਦੋਂ ਤੁਸੀਂ ਇੰਡੀਆ ਤੋਂ ਆਏ?
ਜਦੋਂ ਮੈਂ ਇੰਡੀਆ ਤੋਂ ਆਈ ਉਸ ਵੇਲੇ ਮੇਰੇ ਲਈ ਇੱਕ ਨਵੀਂ ਚੀਜ਼ ਸੀ ਇੰਗਲੈਂਡ। ਅਤੇ ਹਾਈ ਫੀਲਡ ਦਾ ਮੈਨੂੰ ਇਹ ਵੀ ਨਹੀਂ ਪਤਾ ਸੀ ਉਸ ਵੇਲੇ, ਏਰੀਆ ਦਾ ਵੀ ਨਹੀਂ ਪਤਾ ਵੀ ਕੀ ਏਰੀਆ ਕਿਸ ਏਰੀਏ ਦਾ ਕਿਹੜਾ ਨਾਂ ਆ। ਇਹ ਵੀ ਮੈਨੂੰ ਆਉਣ ਤੋਂ ਬਾਅਦ ਦੇ ਵਿੱਚ ਹਾਈ ਫੀਲਡ ਦਾ ਪਤਾ ਲੱਗਾ ਵੀ ਇਹਨੂੰ ਹਾਈ ਫੀਲਡ ਏਰੀਆ ਕਹਿੰਦੇ ਆ। ਆਪਣੀ ਪਾਪੂਲੇਸ਼ਨ ਪੰਜਾਬੀ ਲੋਕ ਹੋਣ ਕਰਕੇ, ਉਹਨਾਂ ਦੇ ਵਿੱਚ ਮਿਕਸ ਹੋਣ ਕਰਕੇ ਮੈਨੂੰ ਇਹ ਏਰੀਆ ਠੀਕ ਲੱਗਾ। ਅਤੇ ਵੈਸੇ ਪਹਿਲਾਂ ਮੇਰੇ ਆਉਣ 'ਤੇ ਪਹਿਲਾਂ ਮੇਰੇ ਹਸਬੈਂਡ ਜਿਹੜੇ ਸੀ ਇਹ ਉੱਥੇ ਲੌਜਿੰਗ ਕਰਦੇ ਸੀ ਕਿਸੇ ਦੇ ਘਰ ਵਿੱਚ, ਉਹ ਵੀ ਪੰਜਾਬੀ ਫੈਮਿਲੀ ਸੀ।
ਕਿੱਥੇ ਸੀ?
ਪੰਜਾਬੀ ਫੈਮਿਲੀ ਸੀ। 94 ਦੇ ਵਿੱਚ ਅਸੀਂ ਲੌਜਰ ਰਹੇ ਹਾਂ ਪਹਿਲਾਂ।
ਠੀਕ ਹੈ। ਅਤੇ ਤੁਹਾਨੂੰ ਹਾਈ ਫੀਲਡ ਦੇ ਲੋਕ ਉਸ ਵੇਲੇ ਤੁਹਾਨੂੰ ਕਿਵੇਂ ਲੱਗੇ ਤਾਂ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੁੰਦਾ ਸੀ ਜਦੋਂ ਪਹਿਲਾਂ ਐਕਸਪੀਰੀਅੰਸ ਦੱਸੋ।
ਪਹਿਲਾ ਐਕਸਪੀਰੀਅੰਸ ਹਾਈ ਫੀਲਡ ਦੇ ਲੋਕ ਜਿਹੜੇ ਇੰਗਲਿਸ਼ ਲੋਕ ਸੀ ਇਹਨਾਂ ਨਾਲ ਤਾਂ ਸਾਡਾ ਕੋਈ ਬਹੁਤਾ ਐਡਾ ਸੰਬੰਧ ਨਹੀਂ ਸੀ ਉਸ ਵੇਲੇ, ਜਿੱਦਾਂ ਹੁਣ ਅਸੀਂ ਮਤਲਬ ਇੰਟੀਗ੍ਰੇਟ ਹੋਏ ਹੋਏ ਹਾਂ ਇਹਨਾਂ ਲੋਕਾਂ ਦੇ ਨਾਲ। ਉਸ ਵੇਲੇ ਨਹੀਂ ਸੀ ਇੰਨੇ ਹੁੰਦੇ। ਉਸ ਵੇਲੇ ਤਾਂ ਅਸੀਂ ਆਪਣੇ ਪੰਜਾਬੀ ਲੋਕਾਂ ਦੇ ਨਾਲ ਹੀ ਮਿਲਦੇ ਜੁਲਦੇ ਸੀ ਅਤੇ ਉਹਨਾਂ ਦੇ ਨਾਲ ਸਾਡੀ ਬੈਠਣੀ ਉੱਠਣੀ ਹੁੰਦੀ ਸੀ। ਬਾਕੀ ਸਭ ਠੀਕ ਹੀ ਸੀ ਤਕਰੀਬਨ। ਸਾਨੂੰ ਉਸ ਵੇਲੇ ਏਰੀਆ ਜਿਹੜਾ ਸੀ, ਮੁਸ਼ਕਲਾਂ ਵੀ ਹੁੰਦੀਆਂ ਆ, ਪਰ ਮੁਸ਼ਕਲਾਂ ਜਦੋਂ ਕਿ ਆਪਣੀ ਇੱਕ ਦੂਜੇ ਪੰਜਾਬੀ ਫੈਮਿਲੀ ਦੇ ਕੋਲ ਜਾਣਾ ਤਾਂ ਉਹ ਆਪਣੀ ਮੁਸ਼ਕਲ ਇੱਕ ਦੂਜੇ ਨੂੰ ਅਸੀਂ ਦੱਸ ਸਕਦੇ ਸੀ। ਸਾਨੂੰ ਕੋਈ ਥੋੜ੍ਹੀ ਬਹੁਤੀ ਇੱਕ ਦੂਜੇ ਦੀ ਹੈਲਪ ਮਿਲ ਜਾਂਦੀ ਸੀ, ਉਹਦੇ ਨਾਲ ਸਾਡੀ ਜਿਹੜੀ ਪ੍ਰੋਬਲਮ ਕੋਈ ਨਾ ਕੋਈ ਹੁੰਦੀ ਸੀ ਉਹ ਸੋਲਵ ਹੋ ਜਾਂਦੀ ਸੀ ਤਕਰੀਬਨ। ਹੋਰ ਸਹੂਲਤਾਂ ਜਿਹੜੀਆਂ ਸੀਗੀਆਂ ਕਾਫੀ ਸੀਗੀਆਂ। ਚਰਨਪੁਰ ਸਟਰੀਟ ਨਜ਼ਦੀਕ ਪੈਂਦੀ ਸੀ, ਉੱਥੇ ਸ਼ੋਪਿੰਗ ਹੋ ਜਾਂਦੀ ਸੀ। ਬਾਕੀ ਇਹ ਸਾਡੀ ਆਪਣੀ ਇੱਕ ਇੰਡੀਅਨ ਦੁਕਾਨ ਹੁੰਦੀ ਸੀ, ਤੁਹਾਨੂੰ ਪਤਾ ਹੋਊਗਾ, ਚੈਟਸਵਰਥ ਸਟਰੀਟ ਵਾ ਕਿ ਉਹ ਰੋਡ ਵਾ, ਉਹਦੇ ਕਾਰਨਰ 'ਤੇ ਹੁੰਦੀ ਸੀ, ਉਹੀ ਇੱਕ ਦੁਕਾਨ ਹੁੰਦੀ ਸੀ ਜਿੱਥੋਂ ਕਿ ਅਸੀਂ ਆਪਣੇ ਪੰਜਾਬੀ ਜ਼ੁਬਾਨ ਬੋਲ ਕੇ ਆਪਣੇ ਸਮਾਨ ਰਾਸ਼ਨ ਪਾਣੀ ਦੀਆਂ ਸਮਾਨ ਲੈ ਆਉਂਦੇ ਸੀ। ਬਾਕੀ ਜੇ ਕੋਈ ਹੋਰ ਚੀਜ਼ ਦੀ ਜ਼ਰੂਰਤ ਹੁੰਦੀ ਸੀ ਤਾਂ ਚਰਨਪੁਰ ਸਟਰੀਟ ਵਿੱਚ ਚਲ ਜਾਈਦਾ ਸੀ। ਦੂਸਰੀ ਸਨਸੇਵੀਅਸ ਰੋਡ 'ਤੇ ਉਦੋਂ 1962 ਵਿੱਚ ਬੱਸ ਸਰਵਿਸ ਬੜੀ ਚੱਲਦੀ ਸੀ, ਜਨਰਲ ਹੋਸਪਿਟਲ ਨੂੰ ਨਾ ਬੱਸ ਜਾਂਦੀ ਸੀ, ਉੱਥੋਂ ਹੀ ਉਹ ਟਾਊਨ ਸਿਟੀ ਸੈਂਟਰ ਨੂੰ ਬੱਸ ਚੱਲ ਜਾਂਦੀ ਸੀ, ਇਸ ਕਰਕੇ ਟਾਊਨ ਨੂੰ ਆਉਣ ਜਾਣ ਲਈ ਵੀ ਕਾਫੀ ਸਹੂਲਤ ਹੁੰਦੀ ਸੀ। ਅਤੇ ਦੂਸਰੀ ਚੀਜ਼ ਆ ਵੀ ਉਹ ਤੋਂ ਬਾਅਦ ਬੱਚਿਆਂ ਦੇ ਲਈ ਗ੍ਰੀਨਲੈਂਡ ਰੋਡ 'ਤੇ ਮੇਰਾ ਖਿਆਲ ਹੁਣ ਵੀ ਉਹ ਸਕੂਲ ਹੈਗਾ, ਪ੍ਰਾਇਮਰੀ ਸਕੂਲ, ਇਨਫੈਂਟ ਸਕੂਲ, ਉਹ ਸਕੂਲ ਹੁੰਦਾ ਸੀ ਜਿਹਦੇ ਕਰਕੇ ਜਨਾਨੀਆਂ ਨੂੰ ਸੀਗਾ ਕਾਫੀ ਵੀ ਨਜ਼ਦੀਕ ਸਕੂਲ ਹੈਗਾ ਆ, ਅਸੀਂ ਬੱਚੇ ਸਕੂਲੋਂ ਲਿਆ ਸਕਦੀਆਂ ਜਾ ਸਕਦੀਆਂ ਅਤੇ ਕੋਈ ਮੁਸ਼ਕਲ ਨਾ ਸੀ ਉਹਨਾਂ ਨੂੰ ਹੁੰਦੀ, ਇਸ ਕਰਕੇ ਉੱਥੇ ਰਹਿਣਾ ਤਕਰੀਬਨ ਸਾਰੇ ਲੋਕ ਪਸੰਦ ਕਰਦੇ ਸੀ।
ਨਹੀਂ, ਜਦੋਂ ਤੁਸੀਂ ਇੰਡੀਆ ਤੋਂ ਆਏ ਉਦੋਂ ਤੋਂ ਤੁਹਾਡੇ ਨਾਲ ਬੱਚੇ ਨਹੀਂ?
ਨਹੀਂ, ਮੇਰੇ ਨਾਲ ਬੱਚੇ ਨਹੀਂ ਸੀ।
ਹਾਂਜੀ,
ਬਾਅਦ
ਉਹਦੇ ਬਾਰੇ ਪਹਿਲਾਂ ਦੱਸੋ
ਅੱਛਾ
ਕਿ ਤੁਹਾਨੂੰ,
ਪਹਿਲੇ ਬਾਰੇ
ਹਾਂਜੀ, ਜਦੋਂ ਤੁਸੀਂ ਇੰਡੀਆ ਤੋਂ ਆਏ ਹੋ ਫਿਰ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਸੀ ਹਾਈ ਫੀਲਡ ਦੇ ਵਿੱਚ ਰਹਿਣਾ, ਤਾਂ ਮੌਸਮ ਕਿੱਦਾਂ ਦਾ ਲੱਗਾ ਸੀ?
ਮੌਸਮ ਬਹੁਤ ਵੈਰੀ 1962 ਤਾਂ ਬਹੁਤ ਕੋਲਡੈਸਟ ਈਅਰ ਸੀਗਾ, ਇੰਨੀ ਠੰਡ ਸੀ ਕਿ 3-3 ਫੁੱਟ ਸਨੋ ਉਸ ਵੇਲੇ ਪਈ ਹੋਈ ਸੀ। ਉਸ ਟਾਈਮ ਦੇ ਵਿੱਚ ਨਾ ਤਾਂ ਉਹਨਾਂ ਘਰਾਂ ਦੇ ਵਿੱਚ ਸੈਂਟਰਲ ਹੀਟਿੰਗ ਹੁੰਦੀ ਸੀ, ਨਾ ਕੋਈ ਆਹ ਗੈਸ ਫਾਇਰ ਵੀ ਨਹੀਂ ਹੁੰਦੇ ਸੀ, ਸਿਰਫ ਆਮ ਘਰਾਂ ਦੇ ਵਿੱਚ ਕੋਲ ਯੂਜ਼ ਕਰਦੇ ਸੀ। ਸਵੇਰੇ ਉੱਠ ਕੇ ਕੋਲ ਦਾ ਫਾਇਰ ਪਾਉਣਾ, ਕੋਲ ਦਾ ਫਾਇਰ ਪਾ ਕੇ ਤਾਂ ਉੱਥੇ ਸਾਰਾ ਦਿਨ ਸਪੈਂਡ ਕਰਨਾ, ਕਿ ਬਾਕੀ ਹੋਰ ਆਮ ਮਜੋਰਿਟੀ ਜਿਹੜੇ ਘਰ ਹੁੰਦੇ ਸੀ ਉਹਨਾਂ ਦੇ ਵਿੱਚ ਬਾਥ ਨਹੀਂ ਸੀ ਹੁੰਦੇ, ਕਿਸੇ ਕਿਸੇ ਘਰ ਵਿੱਚ ਬਾਥ ਹੁੰਦਾ ਸੀ। ਜਿੰਨੀਆਂ ਵੀ ਫੈਮਿਲੀਆਂ ਸੀਗੀਆਂ ਜਿਹੜੇ ਤਾਂ ਕੰਮ ਆਦਮੀ ਹੁੰਦੇ ਸੀ ਕੰਮਕਾਰ ਕਰਨੇ ਵਾਲੇ, ਉਹ ਤਾਂ ਉੱਥੇ ਜਿੱਥੇ ਫਾਉਂਡਰੀਆਂ ਦੇ ਵਿੱਚ ਕੰਮ ਕਰਦੇ ਸੀ ਉੱਥੇ ਸ਼ਾਵਰ ਲੈ ਆਉਂਦੇ ਸੀ, ਲੇਕਿਨ ਜਨਾਨੀਆਂ ਨੂੰ ਸ਼ਾਵਰ ਬਾਥ ਲੈਣ ਲਈ ਜਾਂ ਸ਼ਾਵਰ ਲੈਣ ਲਈ ਸਪੈਂਸਫੀਲਡ ਬਾਥ ਨਹੀਂ ਹੈ, ਤਕਰੀਬਨ ਹਾਈ ਫੀਲਡ ਦੀਆਂ ਸਾਰੀਆਂ ਜਨਾਨੀਆਂ ਉੱਥੇ ਬਾਥ ਲੈਣ ਜਾਂਦੀਆਂ ਹੁੰਦੀਆਂ ਸੀ।
ਤੁਸੀਂ ਵੀ ਉੱਥੇ?
ਅਸੀਂ ਵੀ ਉੱਥੇ ਜਾਈਦਾ ਸੀ, ਬਾਥ ਹੈ ਨਹੀਂ ਸੀ। ਫਿਰ 3 ਮਹੀਨੇ ਤਕਰੀਬਨ ਅਸੀਂ ਲੋਜਰ ਰਹੇ ਹਾਂ, ਫਿਰ ਅਸੀਂ 124 ਨੰਬਰ ਸਨਸੇਵੀਅਸ ਰੋਡ 'ਤੇ ਮਕਾਨ ਲਿਆ ਸੀ। ਮੈਂ 8 ਅਕਤੂਬਰ ਨੂੰ ਆਈ ਸੀ, ਦਸੰਬਰ 'ਚ ਅਸੀਂ ਕ੍ਰਿਸਮਸ ਨੂੰ ਮਕਾਨ ਲੈ ਲਿਆ ਸੀ, 3 ਮਹੀਨੇ ਅਸੀਂ ਰਹੇ। ਫਿਰ
ਮਤਲਬ ਤੁਸੀਂ ਬਹੁਤ ਠੰਡ ਵਿੱਚ ਆਏ ਇੱਥੇ?
ਹਾਂਜੀ, ਬਹੁਤ ਠੰਡ ਸੀ
ਤੁਹਾਨੂੰ
ਉਸ,
ਕਿਵੇਂ ਲੱਗਾ ਸੀ ਤੇ ਕਿਉਂਕਿ ਉੱਥੇ ਤਾਂ ਇੰਡੀਆ 'ਚ ਤਾਂ ਮੌਸਮ ਉਸ ਵੇਲੇ
ਪਰ
ਵਧੀਆ
ਉਸ ਸਾਰਾ ਦਿਨ ਤੁਹਾਨੂੰ ਦੱਸਿਆ ਵੀ ਕੋਲ ਦਾ ਫਾਇਰ ਪਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਾਇਰ, ਬਸ ਰੋਟੀ ਬਣਾ ਲੈਣੀ, ਕੰਮ ਕਰ ਲੈਣਾ, ਕਿਉਂਕਿ ਬੱਚੇ ਤਾਂ ਉਸ ਵੇਲੇ ਕੋਈ ਹੈ ਹੀ ਨਾ ਸੀ, ਰੋਟੀ ਬਣਾ ਕੇ ਕੰਮ ਕਰਕੇ ਘਰ ਦਾ ਫਿਨਿਸ਼ ਕਰਕੇ ਸਾਰਾ ਦਿਨ ਫਾਇਰ ਦੇ ਕੋਲ ਬੈਠ ਜਾਣਾ। ਬਾਕੀ ਜਿੰਨੀਆਂ ਕੁ ਅਸੀਂ 5-4 ਜਨਾਨੀਆਂ ਹੁੰਦੀਆਂ ਸੀ, ਇੱਕ ਉਹ ਸ਼ੌਂਕੀ ਨਹੀਂ ਹੈ ਚਰਨ ਕੌਰ,
ਉਹ ਤੁਹਾਤੋਂ ਪਹਿਲਾਂ ਆਏ ਸੀ?
ਉਹ ਮੇਰੇ ਤੋਂ ਪਹਿਲਾਂ ਆਏ ਸੀ, ਉਹ ਕੋਈ ਤਕਰੀਬਨ ਸਾਲ ਕੁ ਪਹਿਲਾਂ ਆਏ ਸੀ। ਹੋਰ ਇੱਕ ਜਿੰਨੀਆਂ 5-4 ਫੈਮਿਲੀਆਂ ਹੁੰਦੀਆਂ ਸੀ, ਸਾਡਾ ਇਹ ਕੰਮ ਹੁੰਦਾ ਸੀ ਕਿ ਇੱਕ ਦਿਨ ਇੱਕ ਅਸੀਂ ਫਾਇਰ ਪਾ ਲੈਣਾ, ਸਾਰੀਆਂ ਨੂੰ ਉੱਥੇ ਆ ਕੇ ਬੈਠ ਜਾਣਾ, ਸਾਰਾ ਦਿਨ ਤਕਰੀਬਨ ਇਕੱਠੀਆਂ ਹੋ ਕੇ ਉੱਥੇ ਸਪੈਂਡ ਕਰ ਲਈਦਾ ਸੀ। ਦੂਜੇ ਦਿਨ ਦੂਜੀ ਨੇ ਉਹਨਾਂ ਆਪਣੇ ਘਰ ਬੁਲਾ ਲੈਣਾ, ਤੀਜੇ ਦਿਨ ਤੀਜੀ ਨੇ ਬੁਲਾ ਲੈਣਾ, ਅਸੀਂ ਇਸ ਤਰ੍ਹਾਂ ਸਾਰਾ ਦਿਨ ਨਾ ਫਾਇਰ ਕੋਲ ਬੈਠ ਜਾਣਾ। ਜ਼ਿਆਦਾ ਕੰਮ ਕੋਈ ਬਾਹਰ ਕੋਈ ਕੰਮ ਤਾਂ ਉਦੋਂ ਕੋਈ ਨਹੀਂ ਸੀ ਕਰਦੀ, ਸਭ ਘਰ ਰਹਿੰਦੀਆਂ ਸੀਗੀਆਂ, ਅਤੇ ਆਹ ਨਿਟਿੰਗ ਕਰੀ ਜਾਣੀ, ਵੂਲ ਲੈ ਆਉਣੀ ਟਾਊਨ 'ਚੋਂ, ਸਵੈਟਰ ਕੋਟੀਆਂ ਬੁਣੀ ਜਾਣੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਫਾਇਰ ਮੂਹਰੇ ਬੈਠ ਜਾਣਾ, ਅਤੇ ਬਸ ਸ਼ਾਮ ਨੂੰ ਆਪੋ ਆਪਣੇ ਘਰ ਹੋ ਜਾਣਾ, ਅਤੇ ਜਿੰਦ ਜਾਣਾ ਉਹ ਇਨਵਾਈਟ ਕਰ ਜਾਣਾ ਇੱਕ ਦੂਜੀ ਨੂੰ ਵੀ ਕੱਲ੍ਹ ਨੂੰ ਤੂੰ ਮੇਰੇ ਘਰ ਆ ਜਾਈ, ਬਸ ਇਹ ਸਾਡਾ ਇੱਦਾਂ ਅਸੀਂ ਟਾਈਮ ਪਾਸ ਕਰਦੇ ਸੀ। ਸ਼ੋਪਿੰਗ ਕਰਨ ਜਾਣਾ ਤਾਂ ਅਸੀਂ ਟਾਊਨ ਨੂੰ ਇਕੱਠੀਆਂ ਜਾਂਦੀਆਂ ਹੁੰਦੀਆਂ ਸੀ ਸਾਰੀਆਂ, ਇਕੱਠੀਆਂ ਨੇ ਸ਼ੋਪਿੰਗ ਕਰਨ ਜਾਣਾ, ਕਿਉਂਕਿ ਕਿਸੇ ਨੂੰ ਜਾਣੇ ਆਉਣੇ ਦੀ ਜ਼ਰਾ ਮੁਸ਼ਕਲ ਜਿਹੀ ਪੈਂਦੀ, ਟਾਊਨ ਦਾ ਨਹੀਂ ਪਤਾ ਲੱਗਦਾ ਸੀ ਉਸ ਵੇਲੇ ਨਵੇਂ ਨਵੀਆਂ, ਇਸ ਕਰਕੇ ਸਾਰੀਆਂ ਅਸੀਂ ਗਰੁੱਪ ਦੇ ਇਕੱਠੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ, ਇਕੱਠੀਆਂ ਨੇ ਚੱਲ ਜਾਣਾ, ਇਕੱਠੀਆਂ ਨੇ ਆ ਜਾਣਾ, ਇਕੱਠੀਆਂ ਨੇ ਸ਼ੋਪਿੰਗ ਕਰਨ ਜਾਣਾ ਮੋਸਟਲੀ। ਜਿਸਲੇ ਚਲੋ ਅਸੀਂ ਤਾਂ ਜਾ ਹੀ ਆਈਦਾ ਸੀ, ਹੋਰ ਜਿਹੜੀਆਂ ਨਾਲ ਦੀਆਂ ਸਾਡੇ ਜਨਾਨੀਆਂ ਕਈ ਹੁੰਦੀਆਂ ਸੀਗੀਆਂ, ਉਹ ਤਾਂ ਚਰਨਪੁਰ ਸਟਰੀਟ ਨੂੰ ਵੀ ਨਹੀਂ ਸੀ ਇਕੱਠੀਆਂ ਇਕੱਲੀਆਂ ਜਾਂਦੀਆਂ ਹੁੰਦੀਆਂ, ਨਾਲ ਲੈ ਕੇ ਜਾਣਾ।
ਤੁਹਾਡੇ ਘਰ ਤੋਂ ਚਰਨਪੁਰ ਸਟਰੀਟ ਕਿੰਨੀ ਕੁ ਦੂਰ ਸੀ?
ਤਕਰੀਬਨ 5 ਮਿੰਟ ਦੀ ਵੋਕ ਹੋਣੀ।
ਤੇ ਉੱਥੇ ਕਿਸ ਤਰ੍ਹਾਂ ਦੀਆਂ ਦੁਕਾਨਾਂ ਸੀ?
ਉੱਥੇ ਹਰ ਚੀਜ਼ ਦੀ ਦੁਕਾਨ ਸੀ।
ਕੋਈ ਤੁਹਾਡੇ ਕੋਲ ਉਹਦੇ ਬਾਰੇ ਇਨਫੋਰਮੇਸ਼ਨ ਹੈ ਵੀ ਜਿਹੜੀ ਦੱਸ ਸਕੋ
ਕਿੱਦਾਂ ਦੀ ਇਨਫੋਰਮੇਸ਼ਨ
ਵੀ
ਹੋਣੀ?
ਉਹ ਚੰਨਵੋੜ ਦੇ ਵਿੱਚ ਕੀ ਤੁਸੀਂ ਕੀ ਖਰੀਦਦੇ ਸੀ, ਕਿੱਦਾਂ ਦੀਆਂ ਸੀ ਦੁਕਾਨਾਂ?
ਚਰਨਪੁਰ ਸ਼ੋਪਿੰਗ ਸੈਂਟਰ ਜਿੱਦਾਂ ਹੁੰਦੇ ਆ ਨਾ,
ਹਾਂਜੀ
ਪ੍ਰੋਪਰ ਸ਼ੋਪਿੰਗ ਸੈਂਟਰ ਸੀ।
ਹਾਂਜੀ
ਤੁਹਾਨੂੰ ਕੱਪੜੇ, ਸ਼ੂਜ਼, ਫੂਡ, ਆਹ ਬਰਤਨ, ਡਾਕਟਰ ਸਭ ਕੁਝ ਮਿਲ ਰਿਹਾ, ਸਭ ਕੁਝ ਸੀ।
ਅਤੇ ਫਿਰ ਹੁਣ ਚਰਨਪੁਰ ਦਾ ਉਹ ਬਾਜ਼ਾਰ ਕਦੋਂ ਖਤਮ ਹੋਇਆ ਅਤੇ ਹੁਣ ਉੱਥੇ ਕੀ ਹੈ?
ਚਰਨਪੁਰ ਦਾ ਬਾਜ਼ਾਰ ਖਤਮ ਹੋਏ ਨੂੰ ਤਕਰੀਬਨ ਮੇਰਾ ਖਿਆਲ ਆ ਵੀ ਹੁਣ 20 20 ਈਅਰ ਹੋ ਗਿਆ, 20 ਸਾਲ ਹੋ, ਤੁਹਾਡੇ ਹੁਣ ਤੋਂ ਪਹਿਲਾਂ ਦਾ ਹੋਇਆ ਹੈ, 20 ਸਾਲਾਂ ਤੋਂ ਪਹਿਲਾਂ ਦਾ ਹੋਇਆ ਹੈ। ਉਹ ਸਾਰੀ ਸਟੇਟ ਜਿਹੜੀ ਹੈ ਨਾ, ਉਹ ਸਾਰੀ ਹੁਣ ਘਰ ਮਕਾਨ ਬਣ ਗਏ ਉੱਥੇ,
ਜਿੱਥੇ ਨਵੇਂ ਮਕਾਨ ਉਹ ਬਾਜ਼ਾਰ
ਜਿੱਥੇ
ਸੀ ਪਹਿਲਾਂ,
ਉਹ ਸਾਰਾ ਹੀ ਬਾਜ਼ਾਰ ਸੀ।
ਉਹਦੇ ਹੋਰ ਚਰਨਬੋਰਡ ਦੇ ਲਾਗੇ ਹੋਰ ਕੀ ਸੀਗਾ ਕੋਈ ਜਿਹੜਾ ਹਾਲੇ ਹੋਵੇ ਜਾਂ ਹੋਵੇ ਜਗ੍ਹਾ?
ਚਰਨਪੁਰ ਦੇ ਲਾਗੇ ਬਸ ਇੱਕ, ਮੇਰਾ ਖਿਆਲ ਆ ਵੀ ਚਰਨਪੁਰ ਦੇ ਲਾਗੇ ਇੱਕ ਉਹ ਜਿਹੜਾ, ਨਹੀਂ ਉਹ ਵੀ ਸਕੂਲ ਕੈਥੋਲਿਕ ਜਿਹੜਾ ਨਿਆਣਿਆਂ ਦਾ ਸਕੂਲ ਮੇਅਰ ਰੋਡ ਵੱਲ ਨੂੰ ਪੈਂਦਾ ਹੈ, ਕੋਈ ਚੀਜ਼ ਨਹੀਂ ਰਹੀ ਹੈ ਮੇਰਾ ਖਿਆਲ ਨਹੀਂ ਹੈ, ਨਹੀਂ ਹੁਣ ਨਹੀਂ ਇੱਥੇ ਕੋਈ, ਸਾਰਾ ਹੀ ਨਵਾਂ ਹੀ ਬਣਿਆ। ਇਹ ਜਿਹੜਾ ਸੈਂਟਨ ਪ੍ਰਾਇਮਰੀ ਸਕੂਲ ਆ, ਇਹ ਵੀ ਚਰਨਪੁਰ ਜਿਸਲੇ ਡੈਮੋਲਿਸ਼ ਕੀਤੀ ਆ, ਇਹ ਵੀ ਉਦੋਂ ਹੀ ਬਣਿਆ ਆ। ਇੱਧਰਲੇ ਪਾਸੇ ਜਿਹੜਾ ਗ੍ਰੀਨਲੈਂਡ ਰੋਡ ਦਾ ਇਨਫੈਂਟ ਸਕੂਲ ਆ, ਇਹ ਵੀ ਬਾਅਦ 'ਚ ਬਣਿਆ ਆ, ਕੋਈ ਪੁਰਾਣੀ ਚੀਜ਼ ਨਹੀਂ। ਡਾਕਟਰ ਜਿੱਥੇ ਚਰਨਪੁਰ ਹੈਲਥ ਸੈਂਟਰ ਉਹ ਬਣਿਆ ਆ, ਇੱਥੇ ਡਾਕਟਰ ਦੀ ਸਰਜਰੀ ਹੁੰਦੀ ਸੀ, ਉੱਥੇ 3-4 ਡਾਕਟਰ ਬਹਿੰਦੇ ਹੁੰਦੇ ਸੀ, ਸੀ ਤਾਂ ਸਾਰੇ ਗੋਰੇ ਉਸ ਵੇਲੇ, ਇੰਡੀਅਨ ਡਾਕਟਰ ਬਹੁਤ, ਕੋਈ ਕੋਈ ਹੋਊਗਾ, ਵੈਰੀ ਰੇਅਰ ਹੋਊਗਾ, ਨਹੀਂ ਤਾਂ ਤਕਰੀਬਨ ਗੋਰੇ ਹੁੰਦੇ ਸੀ। ਅਤੇ ਸਾਡੇ ਲੋਕਾਂ ਨੂੰ ਤਾਂ ਤੁਹਾਨੂੰ ਪਤਾ ਵੀ ਉਸ ਵੇਲੇ ਬੋਲਣਾ ਵੀ ਨਹੀਂ ਸੀ ਆਉਂਦਾ, ਇੱਥੋਂ ਤੱਕ ਕਿ ਜਦੋਂ ਕਿਸੇ ਨੇ ਡਾਕਟਰ ਦੇ ਵੀ ਜਾਣਾ ਹੁੰਦਾ ਸੀ ਤਾਂ ਵੀ ਕਿਸੇ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ, ਕਿਉਂਕਿ ਬੋਲਣਾ ਨਹੀਂ ਸੀ ਆਉਂਦਾ।
ਤੁਸੀਂ ਡਾਕਟਰ ਨੂੰ ਕਿੱਦਾਂ ਦੱਸਦੇ?
ਡਾਕਟਰ ਨੂੰ ਇੰਟਰਪ੍ਰੇਟ ਹੀ ਕਰਨਾ ਜਿਹਨੇ ਨਾਲ ਜਾਣਾ ਕਿਸੇ ਨੇ, ਜਿਹੜਾ ਬੋਲ ਸਕਦਾ ਸੀ ਇੰਗਲਿਸ਼। ਜੇ ਜਨਾਨੀਆਂ ਦੇ ਨਾਲ ਜਾਣਾ ਹੁੰਦਾ ਸੀ ਤਾਂ ਕਈ ਵਾਰੀ ਮੈਂ ਜਾਂਦੀ ਹੁੰਦੀ ਸੀ, ਜੇ ਆਦਮੀਆਂ ਦੇ ਨਾਲ ਜਾਣਾ ਹੁੰਦਾ ਸੀ ਤਾਂ ਕਈ ਵਾਰੀ ਇਹ ਜਾਂਦੇ ਹੁੰਦੇ ਸੀ। ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਕ ਇਹਨਾਂ ਦਾ ਬਹੁਤ ਪੁਰਾਣਾ ਫਰੈਂਡ ਹੈ, ਉਹ ਦਵਾਈ ਲੈ ਕੇ ਆਇਆ, ਉਹਨੂੰ ਵਿਚਾਰੇ ਨੂੰ ਪਤਾ ਨਾ ਸੀ, ਇੱਥੋਂ ਤੱਕ ਕਿ ਉਹਨੂੰ 2 ਦਵਾਈਆਂ ਡਾਕਟਰ ਨੇ ਦੇ ਦਿੱਤੀਆਂ, ਇੱਕ ਮਲਣੇ ਵਾਲੀ ਇੱਕ ਪੀਣੇ ਵਾਲੀ। ਜਿਹੜੀ ਪੀਣੇ ਵਾਲੀ ਸੀਗੀ ਉਹ ਮਲ ਲੈ, ਇੰਨਾ ਇੱਥੋਂ ਤੱਕ ਸੀਗਾ ਉਸ ਵੇਲੇ ਮੁਸ਼ਕਲਾਂ ਲੋਕਾਂ ਨੂੰ।
ਤੇ ਚਰਨਬੋਟ ਤੋਂ ਬਗੈਰ ਉੱਥੇ ਤੁਹਾਡੇ ਆਲੇ ਦੁਆਲੇ ਹੋਰ ਕਿੰਨੀਆਂ ਕੁ ਦੁਕਾਨਾਂ ਸੀ, ਉਹਨਾਂ ਬਾਰੇ ਜ਼ਰਾ ਖੋਲ ਕੇ ਦੱਸੋਗੇ?
ਚਰਨਬੋਟ ਤੋਂ ਬਗੈਰ
ਹਾਂਜੀ
ਕਾਰਨਰ ਸ਼ੋਪਾਂ ਸੀਗੀਆਂ,
ਹਾਂਜੀ
ਬਸ ਇੱਕ ਤਾਂ ਉਹ ਕੱਪੜੇ ਦੀ ਸ਼ੋਪ ਇੱਧਰ ਸੀ, ਐਨ ਸਾਡੇ ਚਰਨਬੋਟ ਸਪਿਨ ਹਿੱਲ ਪਾਰ ਕਰ ਲਓ ਚੜ੍ਹ ਕੇ ਨਾ, ਸਨਸੇਵੀਅਸ ਹਿੱਲ ਡਾਂ ਤੋਂ ਥੱਲੇ ਨੂੰ ਜਾ ਕੇ ਇਹੀ ਕਾਰਨਰ ਸ਼ੋਪਾਂ ਸੀਗੀਆਂ। ਇੱਕ ਰਾਮੂ ਭਈਆ ਕਹਿੰਦੇ ਹੁੰਦੇ ਸੀ, ਇੱਕ ਨੂੰ ਜੱਗੂ ਭਈਆ ਕਹਿੰਦੇ ਹੁੰਦੇ ਸੀ। ਇਹ 2 ਰਾਸ਼ਨ ਦੀਆਂ ਪਹਿਲਾਂ ਸ਼ੋਪਾਂ ਹੁੰਦੀਆਂ ਸੀ, ਇੰਡੀਅਨ ਦੀਆਂ।
ਤੇ
ਉਹ ਤੋਂ
ਗੋਰਿਆਂ ਦੀਆਂ ਕਿੰਨੀਆਂ?
ਨਹੀਂ ਗੋਰਿਆਂ ਦੀ ਇੱਧਰ ਨੂੰ ਸ਼ੋਪ ਕੋਈ ਨਹੀਂ ਸੀ। ਇੱਕ ਫੇਰ ਉਹ ਤੋਂ ਬਾਅਦ ਸਨਸੇਵੀਅਸ ਹਿੱਲ 'ਤੇ ਆਪਣੇ ਸਾਡੇ ਪੰਜਾਬੀ ਸੀ, ਉਹਨੇ ਕਾਰਨਰ ਸ਼ੋਪ ਲਈ ਸੀ, ਉਹਨੇ ਕੋਈ 8-10 ਸਾਲ ਚਲਾਏ, ਫਿਰ ਉਹ ਵੀ ਵੇਚ ਗਿਆ। ਬਾਕੀ ਕੋਈ ਸ਼ੋਪ ਨਹੀਂ ਸੀ ਇੱਥੇ ਹੁੰਦੀ। ਆ ਪੈਟਰਲ ਸਟੇਸ਼ਨ ਜਿਹੜਾ ਬਣਿਆ ਸਨਸੇਵੀਅਸ ਰੋਡ 'ਤੇ ਇੰਪੀਰੀਅਲ ਦੇ ਮੋਹਰੇ, ਇਹਨੂੰ ਵੀ ਬਹੁਤ ਥੋੜ੍ਹੀ ਦੇਰ ਹੋਈ ਹੈ।
ਇੱਥੇ ਕੀ ਸੀ?
ਇੱਥੇ ਹੁੰਦੀ ਸੀ ਸੀ ਸਾਡੇ ਘਰ ਦੇ ਨਾਲ ਦਾ, ਉਹਦੇ ਜਿਹੜਾ ਪੈਟਰੋਲ ਸਟੇਸ਼ਨ ਦੇ ਨਾਲ ਦਾ ਮਕਾਨ ਹੋ ਨਾ, ਉਹ ਮਕਾਨ ਸੀ ਸਾਡਾ, ਇਹਦੇ ਨਾਲ ਹੁੰਦਾ ਸੀ ਇੱਕ ਬਾਬਰ ਦੀ ਉਹ ਮਕਾਨ ਹੀ ਸੀਗਾ ਉਹਦੇ ਵਿੱਚ, ਲੇਕਿਨ ਹੇਅਰ ਡਰੈਸਰ ਦਾ ਉਹ ਕੰਮ ਕਰਦਾ ਹੁੰਦਾ ਸੀ ਜਿੱਥੇ ਪੈਟਰੋਲ ਸਟੇਸ਼ਨ ਹੈ।
ਗੋਰਾ
ਗੋਰਾ ਸੀ, ਇਹ ਡੈਮੋਲਿਸ਼ ਕਰਕੇ ਮਕਾਨ ਇੱਥੇ ਫਿਰ ਪੈਟਰੋਲ ਸਟੇਸ਼ਨ ਬਣਾਇਆ।
ਕਿੰਨੇ ਕੁ ਮਕਾਨ ਉਹਨਾਂ ਨੇ ਉੱਥੋਂ ਖਤਮ ਕੀਤੇ?
ਉੱਥੋਂ ਮਕਾਨ ਉਹ ਨਹੀਂ, ਮੇਰਾ ਖਿਆਲ ਸਾਡਾ ਮਕਾਨ ਰਿਹਾ, ਸਾਡਾ 124 ਆ। ਉਹ ਤੋਂ ਅੱਗੇ ਜਿਹੜਾ ਮਕਾਨ ਸਨਸੇਵੀਅਸ ਰੋਡ 'ਤੇ ਕ੍ਰੋਸ ਕਰਕੇ ਆਉਂਦਾ, ਉਹਦਾ ਮੈਨੂੰ ਨੰਬਰ ਦਾ ਨਹੀਂ ਪਤਾ। ਮੇਰਾ ਖਿਆਲ 2 ਮਕਾਨ, ਇਹ 2-3 ਮਕਾਨ ਡੈਫੀਨੇਸ਼ ਕੀਤੇ ਹੋਏ ਜਿੱਥੇ ਪੈਟਰੋਲ ਸਟੇਸ਼ਨ ਬਣਿਆ।
ਅਤੇ ਇਹ ਦੋਨੋਂ ਇੱਕੋ ਇੱਕ ਮਕਾਨ ਵਿੱਚ ਬਾਰਬਰ ਦੀ ਸ਼ੋਪ ਸੀ?
ਇੱਕ ਵਿੱਚ ਸੀਗੀ,
ਅੱਛਾ,
ਜਿਹੜਾ ਸਾਤੋਂ ਨੈਕਸਟ ਸੀਗਾ 126 ਨੰਬਰ ਵਿੱਚ, ਇੱਥੇ ਸ਼ੋਪ ਹੁੰਦੀ ਸੀ, ਬਾਕੀ ਹੋਰ ਕੋਈ ਸ਼ੋਪ ਨਹੀਂ ਸੀ। ਸਨਸੇਵੀਅਸ ਰੋਡ 'ਤੇ ਜਿਹੜੀਆਂ ਸ਼ੋਪਾਂ ਹੁਣ ਵੀ ਬਣੀਆਂ, ਇੰਪੀਰੀਅਲ ਦੇ ਮੋਹਰੇ ਕੈਮਟ ਸ਼ੋਪ ਬਣੀ ਆ, ਇੱਕ ਉਹ ਦੂਜੀ ਅੱਗੇ ਭਜਨੋ ਕੋਲ ਹੁੰਦੀ ਸੀ, ਉਹਦਾ ਨਾਂ ਵੀ ਤੁਹਾਨੂੰ ਪਤਾ ਹੋਰ ਰੁੜ ਕੇ ਦੀ ਆ, ਉਹ ਮਰ ਗਿਆ ਜੋਗਾ, ਉਹਨੂੰ ਖੋਲੀ ਹੁੰਦੀ ਸੀ ਸ਼ੋਪ ਕੱਪੜੇ ਦੀ, ਮੇਰਾ ਖਿਆਲ ਉਹ ਬੰਦ ਕਰ ਗਈ ਹੁਣ, ਮੈਂ ਕਦੀ ਉਸ ਏਰੀਏ 'ਚ ਗਈ ਹੀ ਨਹੀਂ, ਬਹੁਤ ਘੱਟ ਗਈ ਹਾਂ। ਕੈਮਟ ਸ਼ੋਪ ਜਿਹੜੀ ਉਹ ਵੀ ਨਵੀਂ ਬਣੀ ਹੈ, ਜਿਹੜੀ ਵੀ ਸੰਸੇਵੀਸ ਰੋਡ 'ਤੇ ਹੁਣ ਸ਼ੋਪ ਆ ਨਾ, ਤਕਰੀਬਨ ਇਹ ਸਾਰੀਆਂ ਸ਼ੋਪਾਂ ਮੇਰਾ ਖਿਆਲ 70 ਤੋਂ ਬਾਅਦ ਦੀਆਂ ਆ। ਗ੍ਰੀਨਲੈਂਡ ਰੋਡ ਜਿਹੜਾ ਹੁਣ ਤੁਸੀਂ ਦੇਖਿਆ ਸ਼ੋਪਿੰਗ ਸੈਂਟਰ ਬਣਿਆ ਆ, ਇਹ ਵੀ ਸ਼ੋਪਿੰਗ ਸੈਂਟਰ ਨਹੀਂ ਸੀ ਹੁੰਦਾ।
ਹੋਰ ਤੁਸੀਂ ਪੇ ਹਾਈ ਫੀਲਡ ਦੇ ਏਰੀਏ ਬਾਰੇ ਜਰਾ ਖੋਲ ਕੇ ਦੱਸੋ, ਕਿਉਂਕਿ ਜਿੰਨੀ ਮੈਂ ਹੋਰਨਾਂ ਤੋਂ ਪੁੱਛਿਆ ਤੁਹਾਡੇ ਕੋਲ ਜ਼ਿਆਦਾ ਇਨਫੋਰਮੇਸ਼ਨ ਆ, ਪੇ ਉੱਥੇ ਆਲੇ ਦੁਆਲੇ ਹੋਰ ਕੀ ਸੀਗਾ, ਸਕੂਲ ਕਿਹੜਾ ਸੀ, ਅਤੇ ਕੀ ਕੋਈ ਲਾਇਬ੍ਰੇਰੀ ਵੀ ਸੀ ਉੱਥੇ ਜਾਂ ਕਿੱਦਾਂ?
ਲਾਇਬ੍ਰੇਰੀ ਇਹ ਗੈਰਡਨ ਸਟ੍ਰੀਟ 'ਚ ਲਾਇਬ੍ਰੇਰੀ ਸੀ, ਇੱਥੋਂ ਬੱਚਿਆਂ ਦੀਆਂ ਬੁੱਕਾਂ ਸਾਰੀਆਂ ਤਕਰੀਬਨ ਮਿਲ ਜਾਂਦੀਆਂ, ਜਦੋਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਾਣਾ ਪੈਂਦਾ ਸੀ ਤਾਂ ਇਸੇ ਲਾਇਬ੍ਰੇਰੀ ਨੂੰ ਲੈ ਕੇ ਜਾਈਦਾ ਸੀ। ਦੂਸਰੀ ਜੀ ਇਹ ਤੋਂ ਬਾ ਇਲਾਵਾ ਸਾਨੂੰ ਵੀ ਆਪਣੀ ਲੈਂਗੁਏਜ ਪੰਜਾਬੀ 'ਚ ਜੇ ਕੋਈ ਬੁੱਕ ਚਾਹੀਦੀ ਆ ਸਾਨੂੰ ਵੀ ਇਸ ਲਾਇਬ੍ਰੇਰੀ 'ਚ ਮਿਲ ਜਾਂਦੀ।
ਉੱਥੇ ਸੀ ਪੰਜਾਬੀ
ਹਾਂਜੀ ਮਿਲ
ਕਿਹੜੇ
ਜਾਏ,
ਸਨ ਵਿੱਚ?
70 ਤੋਂ ਬਾਅਦ ਵਿੱਚ ਹੀ ਮੈਂ ਤਾਂ ਜਾਣ ਲੱਗੀ ਲਾਇਬ੍ਰੇਰੀ।
ਤੇ ਜਦੋਂ ਤੁਸੀਂ ਇੰਡੀਆ ਤੋਂ ਕਿਹੜੇ
ਉਸ
ਸਨ ਵਿੱਚ ਆਏ ਸੀ?
ਮੈਂ 62 ਵਿੱਚ ਆਈ ਸੀ,
ਉਦੋਂ ਨਹੀਂ ਤੁਹਾਨੂੰ
ਉਦੋਂ ਲਾਇਬ੍ਰੇਰੀ ਉਦੋਂ ਲਾਇਬ੍ਰੇਰੀ ਦਾ ਮੈਨੂੰ ਪਤਾ ਵੀ ਨਹੀਂ ਸੀ, ਮੈਨੂੰ ਨਹੀਂ ਪਤਾ ਵੀ ਉੱਥੇ ਲਾਇਬ੍ਰੇਰੀ ਸੀ ਜਾਂ ਨਹੀਂ ਸੀ। ਟਾਊਨ ਦੀ ਲਾਇਬ੍ਰੇਰੀ 'ਚੋਂ ਅਸੀਂ ਬੁੱਕਾਂ ਬੁੱਕਾਂ ਲਿਆਈ ਦੀਆਂ ਸੀ, ਜੇ ਕਦੀ ਲਿਆਉਣੀ ਨਹੀਂ ਪਵੇ ਕੋਈ। ਉਹ ਤੋਂ ਬਾਅਦ ਵਿੱਚ ਇਸ ਲਾਇਬ੍ਰੇਰੀ 'ਚ ਜਦੋਂ ਬੱਚੇ ਸਕੂਲ ਜਾਣ ਲੱਗ ਪਏ ਫਿਰ ਇਸ ਲਾਇਬ੍ਰੇਰੀ ਵਿੱਚ ਬੱਚਿਆਂ ਨੂੰ ਲੈ ਕੇ ਹੀ ਜਾਂਦੇ
ਹਾਂਜੀ।
ਸੀ।
ਤੁਹਾਡੇ ਕਿੰਨੇ ਬੱਚੇ ਆ, ਉਹਨਾਂ ਦਾ ਜਨਮ ਇੱਥੇ ਦਾ ਹੀ ਹੋ?
ਹਾਂ ਮੇਰੇ 4 ਬੱਚੇ ਆ, ਉਹਨਾਂ ਦਾ ਜਨਮ ਇੱਥੇ ਹੋਇਆ।
ਅਤੇ ਜਿੱਦਾਂ ਪਈ ਤੁਹਾਨੂੰ ਇਹਦੇ ਬਾਰੇ ਦੱਸੋ ਪਈ, ਕਿਉਂਕਿ ਉਹ ਇੱਥੇ ਪੈਦਾ ਹੋਏ ਆ, ਤੁਸੀਂ ਵੱਖਰੇ ਐਟਮੋਸਫੇਅਰ ਵਿੱਚੋਂ ਆਏ,
ਹਾਂਜੀ,
ਅਤੇ ਬੋਲਣ ਚੱਲਣ ਦੀ ਵੀ ਤੁਹਾਨੂੰ ਮੁਸ਼ਕਲ ਆਉਂਦੀ ਹੋਊ ਪਹਿਲਾਂ ਪਹਿਲਾਂ ਤਾਂ ਸਭ ਨੂੰ,
ਬੋਲ
ਚਾਹੇ ਕਿੰਨਾ ਵੀ ਕੋਈ ਪੜ੍ਹਿਆ ਇੱਥੋਂ
ਬਿਲਕੁਲ
ਆਉਂਦਾ। ਹਾਂਜੀ
ਬਿਲਕੁਲ।
ਅਤੇ ਇਸ ਨੂੰ ਤੁਸੀਂ ਇਹਨਾਂ ਚੀਜ਼ਾਂ ਦਾ ਤੁਸੀਂ ਕਿਵੇਂ ਸਾਹਮਣਾ ਕਰਦੇ ਸੀ ਅੱਗੇ
ਇਹਨਾਂ
ਵਧਣ?
ਚੀਜ਼ਾਂ ਦਾ ਸਾਹਮਣਾ ਕਰਨਾ ਵੈਸੇ ਇਹ ਬਹੁਤ ਔਖੀ ਪੋਜੀਸ਼ਨ ਸੀ ਸਾਰਿਆਂ ਦੀ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਕਿੰਨੀਆਂ ਔਰਤਾਂ ਜਿਹੜੀਆਂ ਕਿ ਬਿਲਕੁਲ ਬੋਲਣਾ ਨਹੀਂ ਸੀ ਆਉਂਦਾ। ਉਸ ਵੇਲੇ ਅਸੀਂ ਬੱਚਿਆਂ ਨੂੰ ਸਕੂਲ ਵੀ ਲੈ ਕੇ ਜਾਣਾ ਹੁੰਦਾ ਸੀ ਤੁਹਾਨੂੰ ਸਾਨੂੰ ਤਾਂ ਵੀ ਕੋਈ ਗੱਲ ਨਹੀਂ ਸੀ ਕਰਨੀ ਆਉਂਦੀ, ਇੱਕ ਦੂਜੇ ਨੂੰ ਹਰ ਟਾਈਮ ਇੱਦਾਂ ਸੋਚਦੇ ਸੀ ਵੀ ਕੋਈ ਸਾਨੂੰ ਇਹੋ ਜਿਹਾ ਇਨਸਾਨ ਕੋਈ ਜਨਾਨੀ ਜਾਂ ਕੋਈ ਆਦਮੀ ਇਹੋ ਜਿਹਾ ਮਿਲ ਜਾਵੇ ਜਿਹਨੂੰ ਕਿ ਥੋੜ੍ਹੀ ਬਹੁਤੀ ਇੰਗਲਿਸ਼ ਆਉਂਦੀ ਹੋਵੇ ਤਾਂ ਸਾਡੀ ਜਿਹੜੀ ਕੋਈ ਵੀ ਪ੍ਰੋਬਲਮ ਹੋ ਅਸੀਂ ਇਹਨੂੰ ਦੱਸ ਕੇ ਗਾਹਾਂ ਅੱਗੋਂ ਸੋਲਵ ਕਰ ਸਕੀਏ। ਸਕੂਲ ਵੀ ਜਾਣਾ ਬੱਚਿਆਂ ਦੀ, ਕਿਉਂਕਿ ਸਾ ਬਿਲਕੁਲ ਅਸੀਂ ਪੜ੍ਹੀਆਂ ਲਿਖੀਆਂ ਤਾਂ ਹੁੰਦੀਆਂ ਨਹੀਂ ਸੀ, ਸਾਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਜੇ ਅਗਲੇ ਨੂੰ ਪੁੱਛਿਆ ਤੇਰੇ ਬੱਚੇ ਦੀ ਸਕੂਲ, ਬੱਚੇ ਨੂੰ ਤਾਂ ਲੈ ਕੇ ਚੱਲ ਜਾਣਾ ਜਾਂ ਲੈਟਰ ਆ ਜਾਣੀ ਵਿੱਚ ਚਲੇ ਜਾਣਾ, ਲੇਕਿਨ ਜਦ ਮੋਹਰੇ ਟੀਚਰ ਨੇ ਪੁੱਛਣਾ ਵੀ ਇਹਦੀ ਡੇਟ ਆਫ ਬਰਥ ਕੀ ਆ ਤਾਂ ਇਹ ਸਮਝ ਹੀ ਨਹੀਂ ਆਉਂਦੀ ਹੁੰਦੀ, ਇਸ ਕਰਕੇ ਕੋਈ ਨਾ ਕੋਈ ਇੰਟਰਪ੍ਰੇਟਰ ਦੀ ਖੋਜ ਵਿੱਚ ਹਰ ਟਾਈਮ ਰਹਿੰਦੇ ਹੁੰਦੇ ਸੀ ਕਿਉਂਕਿ ਸਾਨੂੰ ਮਿਲੇ ਤਾਂ ਸਾਡੀ ਇਹ ਪ੍ਰੋਬਲਮ ਜਿਹੜੀ ਸੋਲਵ ਹੋ ਜਾਵੇ।
ਜਿੱਦਾਂ ਪਈ ਹੁਣ ਤੁਹਾਨੂੰ ਬੋਲਣਾ ਨਹੀਂ ਸੀ ਆਉਂਦਾ, ਜਿੱਦਾਂ ਸ਼ਰਮ ਵੀ ਮਹਿਸੂਸ ਕਰਦੇ ਹੋਵੋਗੇ ਜਾਂ ਨਹੀਂ ਕਰਦੇ ਸੀ?
ਨਹੀਂ ਉਸ ਵੇਲੇ ਸ਼ਰਮ ਨਹੀਂ, ਬੋਲਣਾ ਜਦੋਂ ਨਹੀਂ ਸੀ ਆਉਂਦਾ ਇਸ ਗੱਲ ਦੀ ਕੋਈ ਸ਼ਰਮ ਨਹੀਂ ਸੀ ਮਹਿਸੂਸ ਹੁੰਦੀ, ਹੁਣ ਦਾ ਤਾਂ ਉਸ ਟਾਈਮ ਦਾ ਬਹੁਤ ਫਰਕ ਹੋਇਆ।
ਤੇ ਗੋਰੇ ਕਿਸ ਤਰ੍ਹਾਂ ਫਿਰ ਤੁਹਾਡੇ ਨਾਲ ਉਦੋਂ
ਗੋਰੇ
ਵਰਤਾ?
ਉਸ ਵੇਲੇ ਗੋਰੇ ਇਸ ਚੀਜ਼ ਨੂੰ ਤਾਂ ਤੁਸੀਂ ਯਕੀਨ ਵੀ ਨਹੀਂ ਕਰੋਗੇ, ਉਸ ਵੇਲੇ ਜਿੱਦਾਂ ਗੋਰੇ ਸਾਡੇ ਨਾਲ ਟ੍ਰੀਟ ਕਰਦੇ ਸੀ ਨਾ ਹੁਣ ਨਹੀਂ ਕਰਦੇ, ਬਹੁਤ ਹੀ ਉਹ ਰਿਸਪੈਕਟ ਕਰਦੇ ਸੀ ਤੁਹਾਡੀ, ਇੱਥੋਂ ਤੱਕ ਕਿ ਤੁਹਾਡੀ ਕੋਈ ਮੁਸ਼ਕਲ ਵੀ ਹੁੰਦੀ ਸੀ ਨਾ ਉਹ ਕੋਸ਼ਿਸ਼ ਕਰਦੇ ਹੁੰਦੇ ਸੀ ਸਮਝਣ ਦੀ ਅਤੇ ਅਸੀਂ ਸਮਝ ਕੇ ਇਹਨਾਂ ਦਾ ਹੈਲਪ ਕਰੀਏ। ਇੱਕ ਵਾਰ ਮੈਂ ਇੱਥੇ ਰਾਮੂ ਭਈਏ ਦੀ ਸ਼ੋਪ ਨੂੰ ਆਈ, ਅਸੀਂ ਉੱਥੇ 94 ਨੰਬਰ 'ਚ ਰਹਿੰਦੇ ਸੀ, ਮੱਕੀ ਦਾ ਆਟਾ ਲੈਣ ਆਈ ਅਸੀਂ, ਸਾਗ ਬਣਾਇਆ ਸੀ, ਚਾਹੀਦਾ ਸੀ ਅੱਲਣ ਪਾਉਣ ਲਈ, ਮੈਂ ਸ਼ੋਪ ਨੂੰ ਮੈਨੂੰ ਹੀ ਨਹੀਂ ਦੱਸਿਆ ਵੀ ਇੱਦਾਂ ਇੱਦਾਂ ਸ਼ੋਪ ਉੱਧਰ ਨੂੰ ਜਾਂਦੀ ਆ, ਸਿੱਧੀ ਚੱਲ ਜਾਈ ਫਿਰ ਸੰਸੇਵੀਅਸ ਹਿੱਲ ਨੂੰ ਮੁੜ ਜਾਈ, ਉੱਥੋਂ ਥੱਲੇ ਨੂੰ ਚੱਲ ਜਾਈ, ਜਾ ਕੇ ਉੱਥੋਂ ਆਟਾ ਲੈ, ਮੈਂ ਆਟਾ ਸ਼ੋਪ 'ਚੋਂ ਲੈ ਲਿਆ, ਸ਼ੋਪ 'ਚੋਂ ਬਾਹਰ ਨਿਕਲ ਕੇ ਮੈਂ ਭੁੱਲ ਗਈ, ਕਿਉਂਕਿ ਉੱਥੇ ਸਾਰੇ ਪਾਸੇ ਨੂੰ ਰੋਡਾਂ ਜਾਂਦੀਆਂ ਨਾ, ਮੈਨੂੰ ਇਹ ਨਾ ਪਤਾ ਲੱਗੇ ਵੀ ਮੈਂ ਕਿੱਧਰ ਨੂੰ ਜਾਣਾ, ਕਿੱਧਰੋਂ ਆਈ ਹਾਂ। ਸਨੋ ਬਹੁਤ ਪਈ ਹੋ ਸੀ, ਬਹੁਤ ਹੀ ਸਨੋ ਪਈ ਹੋ, ਮੈਂ ਪੈਨਿਕ ਹੋ ਗਈ। ਫਿਰ ਦੇ ਇੱਕ ਗੋਰੀ ਆਉਂਦੀ ਸੀ, ਉਹਨੂੰ ਫਿਰ ਮੈਂ ਪੁੱਛਿਆ ਮੈਂ ਕਿਹਾ ਸੇਂਟ ਜ਼ੇਵੀਅਰਸ ਰੋਡ ਕਿੱਧਰ ਜਾਂਦੀ ਆ? ਉਹ ਮੇਰੇ ਨਾਲ ਹੈ ਨਾ ਸੇਂਟ ਜ਼ੇਵੀਅਰਸ ਹਿੱਲ ਤੱਕ ਆਪ ਆਈ, ਇੰਨੀ ਇੰਨੀ ਸਨੋਅ ਪਈ ਆਪ ਆ ਕੇ ਮੈਨੂੰ ਕਹਿੰਦੀ, ਪਤਾ ਤਾਂ ਮੈਨੂੰ ਵੈਸੇ ਸੀਗਾ ਹੀ, ਆਪ ਸੇਂਟ ਜ਼ੇਵੀਅਰਸ ਹਿੱਲ ਸਾਰੀ ਤੇ ਲੈ ਕੇ ਆ ਕੇ ਸੇਂਟ ਜ਼ੇਵੀਅਰਸ ਰੋਡ ਦੇ ਵਿੱਚ ਮੈਨੂੰ ਵਾੜ ਕੇ ਗਈ, ਕਹਿੰਦੀ ਆ ਸੇਂਟ ਜ਼ੇਵੀਅਰਸ ਰੋਡ ਜਾਂਦੀ ਆ ਹੁਣ, ਜਿੰਨੇ ਨੰਬਰ ਵਿੱਚ ਤੂੰ ਜਾਣਾ ਜਾ ਸਕਦੀ ਆ। ਇੰਨੇ ਉਸ ਵੇਲੇ ਹੈਲਪਫੁੱਲ ਸੀਗੇ, ਔਰ ਤੁਹਾਡੀ ਕੋਈ ਚੀਜ਼ ਬਿਲਕੁਲ ਨਾ ਸੀ ਉਸ ਟਾਈਮ ਦੇ ਵਿੱਚ ਨਾ, ਤੁਸੀਂ ਕੋਈ ਵੀ ਚੀਜ਼ ਕਿਤੇ ਵੀ ਰੱਖ ਦਿਓ ਕਦੀ ਗੁਆਚਦੀ ਨਹੀਂ, ਕਿਸੇ ਵੀ ਟਾਈਮ ਦੇ ਵਿੱਚ ਤੁਸੀਂ ਬਾਹਰ ਚਲੇ ਜਾਵੋ। ਹੁਣ ਜਿੱਦਾਂ ਤੁਸੀਂ ਸ਼ਾਮ ਨੂੰ ਬਾਹਰ ਨਹੀਂ ਨਿਕਲ ਸਕਦੇ ਜਾਂ ਡਰ ਲੱਗਦਾ ਇਕੱਲਿਆਂ ਨੂੰ, ਉਸ ਟਾਈਮ 'ਤੇ ਤੁਸੀਂ ਕਦੀ ਵੀ ਕਿਤੇ ਵੀ ਚਲੇ ਜਾਵੋ, ਤੁਹਾਨੂੰ ਕੋਈ ਡਰ ਨਹੀਂ, ਕੋਈ ਚੋਰੀ ਨਹੀਂ ਸੀ ਕਰਦਾ, ਕੋਈ ਕਿਸੇ ਨੂੰ ਕੁਛ ਕਹਿੰਦਾ ਨਹੀਂ ਸੀ, ਬਿਲਕੁਲ ਨਹੀਂ ਸੀ ਅਬਿਊਜ ਕਰਦਾ ਕੋਈ, ਇੰਨਾ ਚੰਗਾ ਟਾਈਮ ਸੀ ਉਸ ਵੇਲੇ। ਟਾਈਮ ਦੇ ਲਿਹਾਜ਼ ਦੇ ਨਾਲ ਜੇ ਤੁਸੀਂ ਦੇਖੋ, ਜਿਹੋ ਜਿਹੇ ਵਰਤਾਰੇ ਦੇ ਲਿਹਾਜ਼ ਦੇ ਨਾਲ ਉਸ ਵੇਲੇ ਬਹੁਤ ਨਾਈਸ ਸੀ ਪੀਪਲ, ਹੁਣ ਇਹ ਚੀਜ਼ ਹੈ ਨਹੀਂ।
ਤੇ ਹਾਈ ਫੀਲਡ ਦੇ ਵਿੱਚ ਉਸ ਵੇਲੇ ਘਰਾਂ ਦੀ ਹਾਲਤ ਕੀ ਸੀ, ਤੇ ਹਾਈ ਕਿੰਨੀ ਕੁ ਕੀਮਤ ਦੇ ਘਰ ਸੀ? ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀ ਜਲਦੀ ਘਰ ਲੈ ਲਿਆ,
ਹਾਂਜੀ,
ਤੇ ਕੀ ਕੀਮਤਾਂ ਸੀ ਤੇ ਉਹਨਾਂ ਦੀ ਹਾਲਤ ਕੀ ਸੀ, ਕਿੰਨੇ ਕਮਰੇ ਸੀ, ਸਾਰਾ ਜਰਾ ਖੋਲ
ਹਾਈ
ਕੇ
ਫੀਲਡ
ਦੱਸੋ।
ਦੇ ਵਿੱਚ ਘਰਾਂ ਦੀ ਹਾਲਤ ਜਿਹੜੀ ਸੀ ਮਿਕਸ ਸੀਗੀ, ਕਈ ਘਰਾਂ ਦੀ ਹਾਲਤ ਕੰਡੀਸ਼ਨ ਚੰਗੀ ਸੀ, ਕਈ ਮੋਸਟਲੀ ਰਨ ਡਾਊਨ ਵੀ ਹੋਏ ਸੀ। ਜਿਹੜੇ ਘਰ ਰਨ ਡਾਊਨ ਹੋਏ ਸੀ ਉਹ ਬਹੁਤ ਸਸਤੇ ਮਿਲ ਜਾਂਦੇ ਸੀ, 400-500 ਪਾਉਂਡ ਨੂੰ ਚੰਗਾ ਘਰ ਮਿਲ ਜਾਂਦਾ ਸੀ। ਜਿਨ੍ਹਾਂ ਦੀ ਜਰਾ ਕੁ ਥੋੜ੍ਹੀ ਜਿਹੀ ਦਰਮਿਆਨੀ ਜਿਹੀ ਹਾਲਤ ਸੀ, ਉਹ ਵੀ 3-4 ਬੈਡਰੂਮ ਦਾ ਘਰ 800-900 ਪਾਉਂਡ ਦਾ ਮਿਲ ਜਾਂਦਾ ਸੀ। ਅਸੀਂ 3 ਸਟੋਰੀ ਘਰ ਇਹ ਲਿਆ ਸੀ 124 ਨੰਬਰ, ਇਹਦੇ ਵਿੱਚ 3 ਸਟੋਰੀ ਵਿੱਚ ਤੁਸੀਂ ਇਹ ਦੇਖ ਲਓ ਵੀ ਹੈ 2 ਰੂਮ, ਉੱਪਰ 2, ਉੱਪਰ 2, 6 ਹੋ ਗਏ, ਪਿੱਛੇ ਕਿਚਨ ਦੇ ਬੈਕ ਦੇ, ਕਿਚਨ ਦੇ ਉੱਤੇ ਸਿਟਿੰਗ ਰੂਮ ਦੇ ਉੱਤੇ, ਕਿਚਨ ਦੇ ਉੱਤੇ ਰੂਮ, ਇੰਨੇ ਰੂਮ ਸੀ। ਅਸੀਂ 1600 ਦਾ ਉਹ ਮਕਾਨ ਲਿਆ ਸੀ ਉਸ ਟਾਈਮ ਦੇ ਵਿੱਚ, 62 ਦੇ ਵਿੱਚ। ਬਾਥ ਸੀ ਵਿੱਚ, ਪਰ ਉਹਦਾ ਪਾਣੀ ਜਿਹੜਾ ਸੀ ਕੋਲਿਆਂ ਦਾ ਫਾਇਰ ਪਾ ਕੇ ਨਾ ਫਿਰ ਉਹ ਪਾਣੀ ਉੱਪਰ ਗਰਮ ਹੋ ਜਾਂਦਾ ਸੀ ਟੈਂਕ, ਇਹ ਬਾਥ ਸੀਗਾ ਉਹਦੇ ਵਿੱਚ। ਬਾਥ ਦੀ ਸਹੂਲਤ ਨੂੰ ਅਸੀਂ ਬਾਥ ਵਾਲਾ ਕਰ ਲਿਆ ਸੀ। ਕਈਆਂ ਲੋਕਾਂ ਨੂੰ ਉਸ ਵੇਲੇ ਤੁਹਾਨੂੰ ਪਤਾ ਵੀ ਪੈਸੇ ਦੀ ਕਮਜ਼ੋਰੀ ਦੇ ਨਾਲ ਬਿਨਾਂ ਬਾਥ ਤੋਂ ਵੀ ਲੈ ਲੈਂਦੇ ਸੀ, ਪਰ ਘਰਾਂ ਦੀਆਂ ਕੀਮਤਾਂ ਉਸ ਵੇਲੇ ਰੀਜਨੇਬਲ ਬਹੁਤ ਸਸਤੀਆਂ ਸੀਗੀਆਂ। 1600 ਦਾ ਮਕਾਨ ਆਇਆ ਸੀ।
ਤੇ ਤੁਸੀਂ ਕਿੰਨੇ ਬੰਦੇ ਰਹਿੰਦੇ ਇਸ ਘਰ ਵਿੱਚ, ਕਿਰਾਏ 'ਤੇ ਦਿੱਤਾ ਸੀ ਜਾਂ ਕਿ ਤੁਸੀਂ ਆਪ ਤੁਹਾਡੀ?
ਨਹੀਂ, ਸਾਡੀ ਆਪਣੀ ਫੈਮਿਲੀ ਸੀ, ਇਹ ਇਹਨਾਂ ਦੇ ਮਾਸਟਰ ਹੋਰੀ ਵੀ ਸਾਡੇ ਤੋਂ ਮਗਰੋਂ ਆ ਗਿਆ ਸੀ, ਮੇਰੇ ਤੋਂ ਬਾਅਦ ਛੇਤੀ ਆ ਗਿਆ ਸੀ, ਸਾਲ ਵਿੱਚ ਸਾਲ ਵੀ ਨਹੀਂ ਸੀ ਹੋਇਆ। ਅਤੇ ਇੱਕ ਇਹਨਾਂ ਦਾ ਵੱਡਾ ਭਰਾ ਹੋ ਜਿਹੜਾ ਜਿਹੜੇ ਪੂਰੇ ਹੋ ਗਏ ਆ, ਉਹ ਵੀ ਸੀ, ਅਸੀਂ ਸੀ, ਅਤੇ ਫੈਮਿਲੀ ਸੀ, ਮਤਲਬ ਦੋ ਫੈਮਿਲੀਆਂ ਸੀ ਆਪਣੀਆਂ, ਭਰਾਵਾਂ ਦੀਆਂ ਹੀ 2 ਫੈਮਿਲੀਆਂ ਸੀ। ਫਿਰ ਇਹ ਮਾਸਟਰ ਹੋਰਾਂ ਦੇ ਬੱਚੇ ਵੀ ਆ ਗਏ, ਅਸੀਂ ਇਸ ਘਰ ਵਿੱਚ ਰਹੇ, ਫਿਰ ਫੈਮਿਲੀ 3 ਫੈਮਿਲੀਆਂ ਹੋ ਗਈਆਂ, ਫਿਰ ਅਸੀਂ ਨਾਲ ਹੋਰ ਮਕਾਨ ਇੱਕ ਲੈ ਲਿਆ ਸੇਂਟ ਜ਼ੇਵੀਅਰਸ ਹਿੱਲ 'ਤੇ। ਫਿਰ ਉਹ ਤੋਂ ਬਾਅਦ ਉਹ ਲੈਣ 'ਤੇ ਫਿਰ ਇੱਕ ਅਸੀਂ ਹੋਰ ਲੈ ਲਿਆ ਉੱਥੇ ਹਾਈ ਫੀਲਡ ਵਿੱਚ ਹੀ, ਫੈਮਿਲੀ ਸੀ ਨਜ਼ਦੀਕ ਨਜ਼ਦੀਕ, ਇੱਕ ਦੂਜੇ ਦੇ ਕੋਲ ਹੀ ਰਹਿਣਾ ਜਿੱਦਾਂ ਪਸੰਦ ਕਰਦੇ ਸੀ। ਫਿਰ ਅਸੀਂ ਉਹ ਮਕਾਨ ਲੈ ਲਿਆ ਮੁਰਲੀ ਰੋਡ 'ਤੇ, 3 ਮਕਾਨ ਸਾਡੇ ਉੱਥੇ ਸੀ, ਫਿਰ 3 ਫੈਮਿਲੀਆਂ ਦੇ ਉੱਥੇ ਹੀ ਅਸੀਂ ਕਰ ਲਏ ਆਪਣੇ ਆਪਣੇ ਮਕਾਨ।
ਅਤੇ ਤੁਹਾਡੇ ਫਿਰ ਬੱਚੇ ਇੱਥੇ ਬੋਰਨ ਹੋਏ?
ਹਾਂਜੀ।
ਤਾਂ ਜਿੱਦਾਂ ਉਹਦੇ ਬਾਰੇ ਦੱਸੋ ਕਿ ਤੁਹਾਨੂੰ ਕਿੱਦਾਂ ਸਹੂਲਤਾਂ ਸੀ, ਕੀ ਸੀ, ਕਿੱਦਾਂ ਤੁਹਾਨੂੰ ਲੱਗਦਾ ਸੀ ਇੱਕ ਜਰਾ ਖੋਲ ਕੇ?
ਉਹ ਹਾਈ ਫੀਲਡ ਦੀਆਂ ਸਹੂਲਤਾਂ ਨਹੀਂ ਉਸ ਵੇਲੇ ਤਾਂ ਸਾਰੀਆਂ ਹੀ ਸਾਰੇ, ਮੇਰਾ ਖਿਆਲ ਹੁਣ ਦਾ ਟਾਈਮ ਦਾ ਤਾਂ ਉਸ ਟਾਈਮ ਦਾ ਬਹੁਤ ਫਰਕ ਹੋਇਆ। ਉਸ ਵੇਲੇ ਬੱਚੇ ਇੱਥੇ ਪੈਦਾ ਹੋਏ, ਤੁਹਾਨੂੰ ਐਂਟੀਨੇਟਲ ਕਲੀਨਿਕ ਹੁੰਦੀ ਸੀ ਉੱਥੇ, ਉਹ ਨਜ਼ਦੀਕ ਇੱਥੇ ਉਹ ਹੈ ਨਹੀਂ ਹਰਟਿੰਗਟਨ ਰੋਡ, ਉੱਥੇ ਜਾਣਾ ਪੈਂਦਾ, ਹੁਣ ਤਾਂ ਮੈਨੂੰ ਯਾਦ ਵੀ ਨਹੀਂ ਹੈਗਾ,
ਚੇਤਾ ਕਰ ਲਓ ਕੋਈ ਨਹੀਂ।
ਨਹੀਂ ਖਰੇ ਡਾਕਟਰ ਵੀ ਜਾਣਾ ਪੈਂਦਾ ਸੀ ਉਸ ਵੇਲੇ, ਹੋਸਪਿਟਲਾਂ 'ਚ ਬੈੱਡ ਵੀ ਨਹੀਂ ਸੀ ਐਡੀ ਸੀ, ਜਿੱਦਾਂ ਹੁਣ ਡਿਲੀਵਰੀਆਂ ਹੋ ਜਾਂਦੀਆਂ ਨਾ, ਉਸ ਟਾਈਮ 'ਤੇ ਤੁਹਾਨੂੰ ਡਿਲੀਵਰੀ ਕਰਨ ਲਈ ਬੈੱਡ ਵੀ ਨਹੀਂ ਸੀ ਜਲਦੀ ਮਿਲਦੀ, ਕਿਉਂਕਿ ਆ ਜਨਰਲ ਹੋਸਪਿਟਲ ਆ ਨਾ, ਹੁਣ ਤਾਂ ਮੇਰਾ ਖਿਆਲ ਇਹ ਉਹਦੇ ਨਾਲ 20 ਟਾਈਮਸ ਬਿਗਰ ਹੋ ਗਿਆ ਆ, ਜਦੋਂ ਅਸੀਂ ਆਏ ਸੀ ਨਾ, ਜਿਹੜਾ ਵਿਚਲਾ ਪਾਰਟ ਵਿਚਾਲੇ ਜਾਏ ਆ ਉਹੋ ਹੀ ਹੁੰਦਾ ਸੀ, ਅਤੇ ਬੈੱਡ ਨਹੀਂ ਸੀ ਮਿਲਦੀ ਹੁੰਦੀ ਕਿਉਂਕਿ ਐਡਾ ਬੜਾ ਲੈਸਟਰ ਸੀ। ਹੁਣ ਤਾਂ ਬਣ ਗਿਆ ਇਨਫਰਮਰੀ ਵੀ, ਹੁਣ ਬਹੁਤ ਵੱਡੀ ਹੋ ਗਈ। ਇਨਫਰਮਰੀ ਵੀ ਨਹੀਂ ਸੀ ਐਡੀ ਵੱਡੀ ਹੁੰਦੀ, ਜਾਂ ਇਨਫਰਮਰੀ ਹੁੰਦੀ ਸੀ ਜਾਂ ਜਨਰਲ ਹੋਸਪਿਟਲ ਹੁੰਦਾ ਸੀ, ਅਤੇ ਆਮ ਡਿਲੀਵਰੀਆਂ ਲਈ ਬੈੱਡ ਨਹੀਂ ਹੁੰਦੀ।
ਤੇ ਹਾਟਿੰਗਟਨ ਸਟੇਟ ਚ ਤੁਸੀਂ ਦੱਸਣ ਲੱਗੇ ਸੀ, ਉੱਥੇ ਵੀ ਸੀ
ਉੱਥੇ
ਜਾਂਦੇ
ਕਲੀਨਿਕ ਹੁੰਦੀ ਸੀ, ਬੱਚਿਆਂ ਨੂੰ ਲੈ ਕੇ ਜਾਈਦਾ ਸੀ ਮੇਰਾ ਖਿਆਲ ਵਾ।
ਕਾਰਨਰ ਤੇ
ਨਹੀਂ, ਵੈਲਸਲੇ ਹਾਲ ਵਾ ਜਿਹੜਾ,
ਅੱਛਾ
ਉਹ
ਅੱਛਾ
ਕਲੀਨਿਕ ਲਈ ਵਰਤਦੇ ਹੁੰਦੇ ਸੀਗੇ।
ਅੱਛਾ ਜੀ ਅੱਛਾ
ਹਾਂਜੀ,
ਜੀ ਤੇ ਕੀ
ਅਤੇ
ਉੱਥੇ ਫਿਰ ਜਿੱਦਾਂ ਹੁਣ ਤੁਹਾਡੀ ਜਦੋਂ ਪ੍ਰੈਗਨੈਂਸੀ ਦੇ ਵਿੱਚ, ਤੁਹਾਡੀ ਦੇ ਵਿੱਚ ਕਿੱਦਾਂ ਤੁਹਾਨੂੰ ਡਾਕਟਰ ਨੂੰ ਤੁਸੀਂ ਐਕਸਪਲੇਨ ਕਰਦੇ ਸੀ, ਕਿਹੜਾ ਤੁਹਾਡਾ ਡਾਕਟਰ ਸੀ ਉੱਥੇ ਨੇੜੇ?
ਡਾਕਟਰ ਸੀ ਸਾਡਾ ਜਿਹੜਾ ਮੈਂ ਤੁਹਾਨੂੰ ਦੱਸਿਆ, ਚਰਨਵੁੱਡ ਹੈਲਥ ਸੈਂਟਰ ਹੁਣ ਬਣਿਆ ਹੈ ਨਾ,
ਹਾਂਜੀ,
ਇੱਥੇ ਡਾਕਟਰ ਦੀ ਸਰਜਰੀ ਹੁੰਦੀ ਸੀ।
ਕੀ ਨਾਮ ਸੀ?
ਮੇਰੇ ਡਾਕਟਰ ਦਾ ਨਾਂ ਸੀ ਜੀ ਟੈਂਪਲ। ਉਹ ਡਾਕਟਰ ਇੰਡੀਆ ਦੇ ਵਿੱਚ ਬੋਰਨ ਹੋਇਆ ਹੈ ਸੀ, ਗੋਰਾ ਸੀ। ਉਹਦਾ ਜਿਹੜਾ ਬਾਪ ਸੀ ਉਹ ਮਿਲਟਰੀ ਦੇ ਵਿੱਚ ਸੀਗਾ, ਉਹ ਥੋੜ੍ਹੀ ਦੇਰ ਉੱਥੋਂ ਇੰਡੀਆ ਦੇ ਵਿੱਚ, ਮਤਲਬ 5-7 ਸਾਲ ਦਾ ਜਦੋਂ ਹੋ ਗਿਆ ਸੀ ਨਾ ਇੰਡੀਆ ਦੇ ਵਿੱਚੋਂ, ਫਿਰ ਉਹਦੇ ਬਾਪ ਨੇ ਉਹਨੂੰ ਇੱਧਰ ਭੇਜ ਦਿੱਤਾ ਸੀ ਪੜ੍ਹਨ ਲਈ, ਫਿਰ ਉਹ ਇੱਧਰ ਹੀ ਰਿਹਾ। ਉਹ ਡਾਕਟਰ, ਉਹਨੂੰ ਕਈ ਇੰਡੀਅਨ ਲਫ਼ਜ਼ ਆਉਂਦੇ ਹੁੰਦੇ ਸੀ। ਡਾਕਟਰ ਬਹੁਤ ਅੱਛਾ ਸੀ, ਬਹੁਤ ਅੱਛੀ, ਇੰਨੀ ਲੁੱਕ ਆਫਟਰ ਕਰਦਾ ਸੀ ਨਾ, ਇੱਦਾਂ ਦਾ ਡਾਕਟਰ ਵੀ ਕੋਈ ਨਹੀਂ ਹੋਣਾ। ਦੇਖ ਲਓ ਵੀ ਜਦ ਤੱਕ ਉਹ ਰਿਟਾਇਰ ਨਹੀਂ ਹੋਇਆ ਨਾ, ਤਦ ਤੱਕ ਉਹੀ ਡਾਕਟਰ ਰਿਹਾ। ਮੈਂ ਇਸ ਸਾਲ ਡਾਕਟਰ ਚੇਂਜ ਕੀਤਾ ਆਪਣਾ।
ਤੇ ਉਹਦੀ ਫਿਰ ਉਹ ਚਰਨਬੋਰਡ ਵਿੱਚ ਚਲੇ ਗਿਆ ਸੀ?
ਹਾਂ, ਉਹ ਰਿਟਾਇਰ ਹੋ ਗਿਆ ਸੀ, ਚਰਨਬੋਰਡ ਸਰਜਰੀ ਉਹ ਰਹੀ ਆ। ਡਾਕਟਰ ਉੱਥੇ ਹੋਰ ਬਦਲ ਗਏ, ਸਾਰੇ ਡਾਕਟਰ ਹੁਣ ਬਦਲ ਗਏ ਆ, ਹੋਰ ਡਾਕਟਰ ਆ ਗਏ ਆ, ਲੇਕਿਨ ਉਹ ਹੈਲਥ ਸੈਂਟਰ ਵੀ ਆ, ਉੱਥੇ ਸਰਜਰੀ ਵੀ ਚੱਲਦੀ ਆ। ਅਤੇ ਉਹ ਡਾਕਟਰ ਇੰਨਾ ਚੰਗਾ ਸੀ ਵੀ ਤੁਸੀਂ ਇਹ ਦੇਖ ਲਓ ਵੀ ਤੁਹਾਨੂੰ ਬੱਚਿਆਂ ਦੇ ਨਾਲ, ਮੇਰੇ ਕੋਲ 3 ਬੱਚੇ ਇਹ ਜਲਦੀ ਜਲਦੀ ਹੋ ਗਏ ਸੀ। ਇੱਕ ਵਾਰੀ ਕਿਸੇ ਬੱਚੇ ਦਾ ਕੁਛ ਦੁਖਣਾ ਡਾਕਟਰ ਦੇ ਕੋਲ ਲੈ ਜਾਣਾ, ਨੈਕਸਟ ਟਾਈਮ ਉਹਨੂੰ ਕਹਿਣਾ ਬੱਚਿਆਂ ਦੇ ਨਾਲ ਤੁਸੀਂ ਨਹੀਂ ਆਉਣਾ ਇੱਥੇ, ਮੈਂ ਜਿਸਲੇ ਮੇਰੀ ਸਰਜਰੀ ਫਿਨਿਸ਼ ਹੋਊਗੀ ਨਾ ਮੈਂ ਆਪ ਘਰ ਆ ਕੇ ਦੇਖ ਲਓ। ਤੁਸੀਂ ਇਹ ਦੇਖੋ ਵੀ ਉਹ ਡਾਕਟਰ ਇੰਨਾ ਚੰਗਾ ਹੁੰਦਾ ਸੀ ਨਾ, ਉਹਨੂੰ ਹਮੇਸ਼ਾ ਸਰਜਰੀ ਬੰਦ ਕਰਕੇ ਆ ਕੇ ਘਰ ਬੱਚਿਆਂ ਨੂੰ ਦੇਖਣ ਆਉਣਾ, ਇੰਨਾ ਪਿਆਰ ਕਰਦਾ ਹੁੰਦਾ ਸੀ ਔਰ ਬੱਚਿਆਂ ਦੀ ਲੁੱਕ ਆਫਟਰ ਵੀ ਬਹੁਤ ਕਰਦਾ ਸੀ।
ਅਤੇ ਹੋਸਪਿਟਲ ਵਗੈਰਾ ਦਾ ਉਹੀ ਅਰੇਂਜ ਹੁੰਦੇ ਸੀ ਜਾਂ ਕਿੱਦਾਂ?
ਹੋਸਪਿਟਲ ਦਾ ਉਹ ਅਰੇਂਜ ਕਰਕੇ ਚਿੱਠੀ ਪਾ ਦਿੰਦੇ ਹੁੰਦੇ ਸੀ, ਹੋਸਪਿਟਲ ਵਾਲੇ ਤੁਹਾਨੂੰ ਦੱਸਦੇ, ਲੈਟਰ ਆ ਜਾਂਦਾ ਸੀ ਵੀ ਆਇਆ ਤੁਹਾਨੂੰ ਬੈੱਡ ਮਿਲੂਗੀ ਡਿਲੀਵਰੀ ਲਈ ਜਾਂ ਨਹੀਂ ਮਿਲੂਗੀ। ਇਹ ਮੇਰਾ ਵੱਡਾ ਕਾਕਾ, ਇਹਦੇ ਬਾਰੇ ਮੈਨੂੰ ਜਦੋਂ ਪਹਿਲਾਂ ਪਹਿਲਾਂ ਸੀ ਬੈੱਡ ਨਹੀਂ ਸੀ ਮਿਲੀ, ਕਹਿੰਦੇ ਸੀ ਜਨਰਲ ਹੋਸਪਿਟਲ ਵਿੱਚ ਬੈੱਡ ਨਹੀਂ। ਕਿਰਬੀ ਮਕਸਲੋ ਮਟਰਨਿਟੀ ਹੋਸਪਿਟਲ ਹੁੰਦਾ ਸੀ, ਤੁਹਾਨੂੰ ਤਾਂ ਇਹਨਾਂ ਦਾ ਗੱਲਾਂ ਦਾ ਪਤਾ ਨਹੀਂ। ਉਦੋਂ ਇਹ ਹਾਈ ਫੀਲਡ ਏਰੀਏ ਨੂੰ ਕਹਿੰਦੇ ਸੀ ਵੀ ਉੱਥੇ ਮਤਲਬ ਬੈੱਡ ਤੁਹਾਨੂੰ ਕਿਰਬੀ ਮਕਸਲੋ ਜਾਣਾ ਪਊਗਾ,
ਜਿਹੜੇ ਇੱਥੇ ਰਹਿੰਦੇ ਸੀ
ਜਿਹੜੇ ਇੱਥੇ,
ਇੱਥੇ ਨਹੀਂ ਜਨਰਲ ਵਿੱਚ ਮੈਂ,
ਹਾਂ ਉੱਥੇ ਕਿਰਬੀ ਮਕਸਲੋ ਬਾਹਰ ਆ, ਉੱਥੇ ਹੁੰਦਾ ਸੀ ਮਟਰਨਿਟੀ, ਉੱਥੇ ਜਾਣਾ ਪੈਂਦਾ ਸੀ, ਉਹ ਸੱਦੇ ਸੀ ਉੱਥੇ। ਪਰ ਕਹੇ ਜਦੋਂ ਜਿਹੜੀਆਂ ਜਨਾਨੀਆਂ ਅਨਪੜ੍ਹ ਉਹਨਾਂ ਦੇ ਹਸਬੈਂਡ ਤਾਂ ਕੰਮਾਂ 'ਤੇ ਚਲੇ ਜਾਂਦੇ ਸੀ, ਉਹਨਾਂ ਨੂੰ ਆਪ ਨੂੰ ਰਾਹ ਨਹੀਂ ਸੀ ਆਉਂਦਾ, ਬੱਸੇ ਨਹੀਂ ਸੀ ਚੜ੍ਹਨਾ ਆਉਂਦਾ, ਉਹ ਇਸ ਮੁਸ਼ਕਲ ਦੀ ਬਿਮਾਰੀ। ਉੱਥੇ ਹੋਸਪਿਟਲ ਵਿੱਚ ਉਹਨੀ ਮਤਲਬ ਕਲੀਨਿਕ ਲਈ, ਜਿੱਦਾਂ ਐਂਟੀਨੇਟਲ ਕਲੀਨਿਕ ਲਈ ਉੱਥੇ ਹੀ ਸੱਦਣਾ, ਉਹਨਾਂ ਨੂੰ ਫਿਰ ਬਹੁਤ ਮੁਸ਼ਕਲ ਹੁੰਦੀ ਸੀ, ਜਾ ਵੀ ਨਹੀਂ ਸੀ ਸਕਦੀਆਂ, ਅਤੇ ਕਈ ਵਿਚਾਰੀਆਂ ਬੈੱਡ ਲੈਂਦੀਆਂ ਨੇ ਸੀ। ਮੈਨੂੰ ਆਪ ਨੂੰ ਬੈੱਡ ਮਿਲੀ ਨਹੀਂ ਸੀ। ਸਤਵਿੰਦਰ ਇਹ ਮੇਰਾ ਜਿਹੜਾ ਵੱਡਾ ਲੜਕਾ ਹੈ ਨਾ, ਇਹ ਘਰ ਉੱਥੇ 124 ਨੰਬਰ ਵਿੱਚ, ਜੇ ਤੁਹਾਡੇ ਘਰ ਵਿੱਚ ਬਾਥ ਵਾ, ਇੱਕ ਟੋਇਲਟ ਹੇਠਾਂ ਇੱਕ ਟੋਇਲਟ ਉੱਪਰ ਹੈਗੀ ਆ, ਤੁਹਾਨੂੰ ਬਾਥ ਤਾਂ ਟੋਇਲਟ ਦੀ ਫੈਸਿਲਿਟੀਜ਼ ਹੈਗੀ ਆ, ਤਾਂ ਉਹ ਕਹਿ ਦਿੰਦੇ ਸੀ ਤੁਹਾਡੀ ਡਿਲੀਵਰੀ ਘਰ ਹੋਊਗੀ, ਬੈੱਡ ਹੈਗੀ ਆ। ਪਹਿਲਾਂ ਇਹਦਾ ਸੀ ਭਰਨਾ ਪੈਂਦਾ ਸੀ, ਫਾਰਮ ਵਿੱਚ ਭਰਨਾ ਪੈਂਦਾ ਸੀ ਵੀ ਤੁਹਾਡੇ ਟੋਇਲਟ ਅਪਸਟੇਅਰ ਡਾਊਨਸਟੇਅਰ ਟੋਇਲਟ ਹੈਗੀ, ਬਾਥ ਹੈਗੀ। ਜੇ ਕਿਸੇ ਦੇ ਘਰ ਵਿੱਚ ਟੋਇਲਟ ਤਾਂ ਬਾਥ ਹੈਗੀ ਆ, ਫਿਰ ਤੁਹਾਨੂੰ ਕਹਿ ਦਿੰਦੇ ਸੀ ਬੈੱਡ ਨਹੀਂ ਮਿਲਣੀ ਹੈ, ਤੁਹਾਡੀ ਘਰ ਡਿਲੀਵਰੀ ਹੋਊ। ਮੇਰੀ ਘਰ ਡਿਲੀਵਰੀ ਹੈ, ਵੱਡੇ ਕਾਕੇ ਦੀ ਹੋਈ ਹੋਈ ਆ। ਨਰਸਾਂ ਵੈਸੇ ਚੰਗੀਆਂ ਸੀ, ਅੱਛਾ ਵਰਤਾਅ ਕਰਦੀ ਸੀ ਮਿਡ ਵਾਈਫ ਔਰ ਨਰਸ, ਜਿੰਨੇ ਵੀ ਦਿਨ 10-11 ਦਿਨ ਜਿੰਨੇ ਵੀ ਉਹਨਾਂ ਦਾ ਹੁੰਦਾ ਸੀ, ਹੁਣ ਤਾਂ ਯਾਦ ਵੀ ਨਹੀਂ ਹੈ। ਰੋਜ਼ਾਨਾ ਆਉਂਦੀ ਹੁੰਦੀ ਸੀ ਦੇਖਣਾ, ਹੁਣ ਤੁਹਾਨੂੰ ਵੀ ਦੇਖਣਾ, ਬੱਚੇ ਨੂੰ ਵੀ ਦੇਖਣਾ, ਆਪਣੀ ਡਿਊਟੀ ਪੂਰੀ ਜਿੰਨੀ ਵੀ ਸੀ ਕਰਦੇ ਜਾਂਦੇ ਸੀ। ਅਤੇ ਜਿਹੜੀਆਂ ਜੇ ਹੋਸਪਿਟਲ ਵਿੱਚ ਪਹਿਲੀ ਮਤਲਬ ਜਿੱਦਾਂ ਬੱਚਾ ਪੈਦਾ ਹੁੰਦਾ, ਉਹਨਾਂ ਨੂੰ ਸਭ ਕੁਝ ਸਿਖਾਉਂਦੀਆਂ ਆ, ਕਿੱਦਾਂ ਬੱਚੇ ਨੂੰ ਫੜਨਾ ਆ, ਕਿੱਦਾਂ ਇਹਨੂੰ ਬਾਥ ਦੇਣਾ ਆ, ਕਿੱਦਾਂ ਇਹਨੂੰ ਸੰਭਾਲਣਾ, ਸਭ ਕੁਝ ਦੱਸਦੀਆਂ ਸੀ।
ਤੇ ਜਿਹੜੀ ਤੁਸੀਂ ਕਹਿੰਦੇ ਹਾਰਟਿੰਗਟਨ ਸਟ੍ਰੀਟ ਦੇ ਵਿੱਚ, ਉੱਥੇ ਤੁਸੀਂ
ਕਲੀਨਿਕ
'ਚ ਜਾਂਦੇ ਸੀ, ਉੱਥੇ ਕੀ ਕਰਾਉਂਦੇ ਸੀ ਉਹ ਤੁਹਾਨੂੰ?
ਉੱਥੇ ਤਾਂ ਬੱਚੇ ਦੀ ਆਹ ਜਿਹੜੇ ਬੱਚਿਆਂ ਨੂੰ ਉਦੋਂ ਦੁੱਧ ਮਿਲਦਾ ਹੁੰਦਾ ਸੀ, ਕਲੀਨਿਕ ਇੱਕ ਹੋਰ ਹੁੰਦੀ ਸੀ, ਹੁਣ ਮੈਨੂੰ ਯਾਦ ਨਹੀਂ ਕਿੱਥੇ ਹੁੰਦੀ ਸੀ, ਭੁੱਲ ਜਾਂਦਾ ਹੈ। ਇੱਧਰ ਹੀ ਹੁੰਦੀ ਸੀ ਕਿਤੇ ਚਾਰ ਹੋਸਪਿਟਲਾਂ ਦਾ ਕਲੀਨਿਕ ਹੁੰਦੀ ਸੀ ਪਹਿਲਾਂ, ਉੱਥੇ ਜਾਂਦੀਆਂ ਸੀ ਅਸੀਂ ਸਾਰੀਆਂ ਬੱਚਿਆਂ ਨੂੰ ਲੈ ਕੇ। ਬੱਚਿਆਂ ਨੂੰ ਦੁੱਧ ਜਿਹੜਾ ਹੁੰਦਾ ਸੀ ਨਾ, ਆਹ ਨੈਸ਼ਨਲ ਹੈਲਥ ਸਰਵਿਸ ਵਾਲਿਆਂ ਕੋਲ ਦੁੱਧ ਵੀ ਮਿਲਦਾ ਹੁੰਦਾ ਸੀ, ਉਹ ਬੁੱਕਾਂ ਆ ਜਾਂਦੀਆਂ ਸੀਗੀਆਂ, ਤੁਹਾਨੂੰ ਮਿਲ ਜਾਂਦੀਆਂ ਸੀ ਜਿਹੜੇ ਜਦੋਂ ਪ੍ਰੈਗਨੈਂਟ ਹੁੰਦੀ ਸੀ। ਹੁਣ ਵੀ ਮੈਨੂੰ ਪਤਾ ਨਹੀਂ ਜਨਾਨੀਆਂ ਨੂੰ ਮਿਲਕ ਦੁੱਧ ਲਈ ਬੁੱਕ ਮਿਲਦੀ ਆ ਕੋਈ, ਫ੍ਰੀ ਦੁੱਧ ਮਿਲਦਾ ਮੈਨੂੰ ਪਤਾ ਨਹੀਂ। ਉਸ ਵੇਲੇ ਦੁੱਧ ਮਿਲਦਾ ਹੁੰਦਾ ਸੀ ਫ੍ਰੀ, ਜਦੋਂ ਪ੍ਰੈਗਨੈਂਟ ਹੋ ਜਾਣਾ ਨਾ ਤਾਂ ਦੱਸਣਾ ਪੈਂਦਾ ਸੀ, ਫਾਰਮ ਦੇ ਵਿੱਚ ਜਿਹੜੇ ਭਰ ਕੇ ਦੇਣੇ ਪੈਂਦੇ ਸੀ, ਫਿਰ ਤੁਹਾਨੂੰ ਬੁੱਕ ਬਣ ਕੇ